ਚੋਪਈ ਜੇ ਕਾਰਜ ਕੋ ਲਾਏ ਵਿਸ਼ੇਖੇ ਕਾਰੋ ਬਣਿਓ ਕੋ ਰੂਪ ਸੋ ਦੇਖੈ ਤਿਮ ਸਤਿਗੁਰ ਕੇ ਮਿਲਨ ਮਜਾਰੇ ਖੋਟੀ ਭਲੀ ਭਾਵਨਾ ਧਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਅਤਿ ਉਤਕ੍ਰਿਸ਼ਟ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਂ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ ਵੈ ਗੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਚ ਇਕੱਤਰ ਹੋ ਕੇ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੀਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਚੱਲ ਕੇ 52 ਰਾਜਿਆਂ ਨੂੰ ਛੁਡਾ ਕੇ ਮੁਕਤ ਕਰਾ ਕੇ ਵਜ਼ੀਰ ਖਾਂ ਦੇ ਨਾਲ ਦਿੱਲੀ ਪਹੁੰਚੇ ਹਨ। ਮਜਨੂੰ ਦੇ ਟਿੱਲੇ ਤੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਵਜ਼ੀਰ ਖਾਂ ਨੇ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਸਤਿਗੁਰੂ ਜੀ ਆ ਗਏ ਹਨ, ਤੋ ਬੜੀ ਭਾਵਨਾ ਪੂਰਵਕ ਵਜ਼ੀਰ ਖਾਂ ਨੂੰ ਬਾਦਸ਼ਾਹ ਜਹਾਂਗੀਰ ਨੇ ਕਿਹਾ, ਸਤਿਗੁਰਾਂ ਨੂੰ ਜਿੰਨੀ ਛੇਤੀ ਹੋ ਸਕੇ ਮੇਰੇ ਪਾਸ ਲੈ ਕੇ ਆਓ, ਉਨ੍ਹਾਂ ਦੇ ਦਰਸ਼ਨਾਂ ਦੀ ਮੇਰੇ ਮਨ ਚ ਤੀਵਰ ਭੁਲਾਖਾ ਹੈ। ਉਸ ਵਕਤ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਬਾਦਸ਼ਾਹ ਦੇ ਕਿਲੇ ਚ ਪਹੁੰਚੇ ਹਨ। ਰਸਤੇ ਚ ਬੜੀ ਭਾਰੀ ਵਾਹ ਵਾਹ ਜੈ ਜੈਕਾਰ ਸਤਿਗੁਰਾਂ ਦੀ ਹੋ ਰਹੀ ਹੈ। ਗੁਰਸਿੱਖ ਕਹਿ ਰਹੇ ਨੇ, ਸਤਿਗੁਰੂ ਜੀ ਬਲਿਹਾਰ ਜਾਈਏ, ਆਪ ਜੀ ਤੋਂ ਵਾਰੇ ਜਾਈਏ, ਕੁਰਬਾਨ ਜਾਈਏ। ਜਿਸ ਕਿਲੇ ਚ ਜਾ ਕੇ ਕਦੇ ਕੋਈ ਬਾਹਰ ਨਹੀਂ ਆਇਆ, ਉਸ ਗਵਾਲੀਅਰ ਦੇ ਕਿਲੇ ਚ ਜਾ ਕੇ ਤੁਸੀਂ ਆਪ ਹੀ ਨਹੀਂ ਸਗੋਂ 52 ਦੇ 52 ਰਾਜਿਆਂ ਨੂੰ ਵੀ ਬਾਹਰ ਲੈ ਆਏ, ਬਲਿਹਾਰ ਜਾਈਏ। ਬਾਦਸ਼ਾਹ ਦੇ ਕੋਲ ਸਤਿਗੁਰੂ ਜੀ ਪਹੁੰਚੇ ਨੇ। ਬਾਦਸ਼ਾਹ ਨੇ ਸਤਿਗੁਰਾਂ ਦੇ ਸਤਿਕਾਰ ਵਜੋਂ ਚੰਦਨ ਦੀ ਚੌਂਕੀ ਆਪਣੇ ਦਰਬਾਰ ਵਿਚ ਡਸਾਈ ਹੈ, ਉਹਦੇ ਤੇ ਸਤਿਗੁਰਾਂ ਨੂੰ ਬੜੇ ਅਦਬ ਨਾਲ ਸਤਿਕਾਰ ਨਾਲ ਬਿਠਾਇਆ ਹੈ, ਨਮਸਕਾਰ ਕੀਤੀ, ਆਖਿਆ ਸਤਿਗੁਰੂ ਤੁਸੀਂ ਕਿਰਪਾ ਕੀਤੀ ਹੈ ਮੇਰੇ ਤੇ, ਮੇਰੇ ਪ੍ਰਾਣ ਤੁਸੀਂ ਕਿਰਪਾ ਕਰਕੇ ਬਚਾਏ ਹਨ, ਨਹੀਂ ਤਾਂ ਮਹਾਰਾਜ ਦੋਹਾਂ ਦਿਸ਼ਾਵਾਂ ਤੋਂ ਬੜੇ ਭਿਆਨਕ ਸ਼ੇਰ ਆਉਂਦੇ ਸੀ, ਡਰਾਉਂਦੇ ਸਨ। ਜਦੋਂ ਮੈਂ ਆਪ ਜੀ ਦਾ ਨਾਂ ਲੈ ਕੇ ਤੁਹਾਨੂੰ ਯਾਦ ਕਰਦਾ ਸੀ, ਤੁਸੀਂ ਕਿਰਪਾ ਕਰਕੇ ਆ ਕੇ ਮੇਰੇ ਪ੍ਰਾਣ ਬਚਾਉਂਦੇ ਰਹੇ। ਬਲਿਹਾਰ ਮੈਂ ਸਤਿਗੁਰਾਂ ਜੀ ਆਪ ਜੀ ਤੋਂ ਕੁਰਬਾਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਦਸ਼ਾਹ ਤੇਰੇ ਵੱਡੇ ਵਡੇਰਿਆਂ ਨੇ ਵੀ ਗੁਰੂ ਘਰ ਨਾਲ ਬੜਾ ਪ੍ਰੇਮ ਰੱਖਿਆ ਔਰ ਗੁਰੂ ਘਰ ਤੇ ਭਾਵਨਾ ਰੱਖ ਕੇ ਗੁਰੂ ਘਰੋਂ ਵਰ ਪ੍ਰਾਪਤ ਕਰਦੇ ਰਹੇ ਨੇ, ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹੇ ਨੇ, ਚਾਹੇ ਉਹ ਬਾਬਰ ਸੀ, ਹਮਾਇਉਂ ਸੀ, ਤੇਰਾ ਪਿਤਾ ਬਾਦਸ਼ਾਹ ਅਕਬਰ ਸੀ, ਸਭ ਗੁਰੂ ਘਰ ਜਾ ਕੇ ਨੱਕਾਂ ਰਗੜਦੇ ਰਹੇ ਨੇ ਔਰ ਸਤਿਗੁਰਾਂ ਦੇ ਦਰੋਂ ਘਰੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹੇ ਨੇ। ਤੂੰ ਪ੍ਰੇਮ ਰੱਖੇਗਾ, ਭਾਵਨਾ ਰੱਖੇਗਾ, ਤੇਰੀ ਸਤਿਗੁਰੂ ਜੀ ਸਹਾਇਤਾ ਨਾ ਕਰਨਗੇ। ਬਾਦਸ਼ਾਹ ਗੁਰੂ ਘਰ ਸ਼ੀਸ਼ੇ ਦੇ ਸਮਾਨ ਹੈ, ਜਿਵੇਂ ਸ਼ੀਸ਼ਾ ਸਾਹਮਣੇ ਪਿਆ ਹੋਵੇ ਜੇ ਚਿਹਰੇ ਤੇ ਚੰਦਨ ਲਾ ਕੇ ਖੁਸ਼ਬੂਦਾਰ ਵਸਤੂਆਂ ਲਾ ਕੇ ਸ਼ੀਸ਼ੇ ਵਿਚ ਮੂੰਹ ਵੇਖੋਗੇ ਤੇ ਤੁਹਾਨੂੰ ਚੰਦਨ ਲੱਗਾ ਚਿਹਰੇ ਤੇ ਨਜ਼ਰ ਆਏਗਾ, ਉਸੇ ਤਰ੍ਹਾਂ ਦਾ ਚਿਹਰਾ ਨਜ਼ਰ ਆਏਗਾ। ਪਰ ਜੇ ਚਿਹਰੇ ਤੇ ਕਾਲਖ ਮਲ ਕੇ ਵੇਖੋਗੇ ਤੇ ਕਾਲਾ ਹੀ ਨਜ਼ਰ ਆਏਗਾ। ਗੁਰੂ ਘਰ ਵੀ ਸ਼ੀਸ਼ੇ ਦੇ ਸਮਾਨ ਹੈ। ਜਿਹੋ ਜੀ ਕੋਈ ਮੰਦੀ ਚੰਗੀ ਭਾਵਨਾ ਲੈ ਕੇ ਆਉਂਦਾ ਹੈ, ਜੇ ਮੰਦ ਭਾਵਨਾ ਲੈ ਕੇ ਆਉਂਦਾ ਤੇ ਉਹਨੂੰ ਉਹੋ ਜਿਹਾ ਚਿਹਰਾ ਦਿਸਦਾ। ਕੋਈ ਸ੍ਰੇਸ਼ਟ ਚੰਗੀ ਭਾਵਨਾ ਲੈ ਕੇ ਆਉਂਦਾ ਤੇ ਭਾਵਨਾ ਵਾਲਿਆਂ ਦੀਆਂ ਚੰਗੀ ਭਾਵਨਾ ਵਾਲਿਆਂ ਦੀਆਂ ਝੋਲੀਆਂ ਭਰਦੀਆਂ ਹਨ, ਉਹਨਾਂ ਨੂੰ ਅੱਗੋਂ ਉਹੋ ਜਿਹਾ ਚਿਹਰਾ ਦਿਸਦਾ। ਇਹ ਤਾਂ ਹੁਣ ਭਾਵਨਾ ਕਰਨ ਵਾਲੇ ਦੇ ਉੱਤੇ ਹੈ ਕਿ ਉਹ ਆਪਣੇ ਮਨ ਚ ਕਿਸ ਤਰ੍ਹਾਂ ਦੀ ਭਾਵਨਾ ਕਰਦਾ। ਇਸ ਤਰ੍ਹਾਂ ਸਤਿਗੁਰੂ ਜੀ ਬਾਦਸ਼ਾਹ ਦੇ ਨਾਲ ਵਾਰਤਾਲਾਪ ਕਰ ਰਹੇ ਨੇ, ਬਚਨ ਬਿਲਾਸ ਕਰ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ ਸਤਨਾਮ ਸ੍ਰੀ
ਭਾਈ ਜੇ ਕਾਰਜ ਕੋ ਲਾਏ ਵਿਖੇ ਕਾਰੋ ਬਣਿਓ ਕਰੋ ਸੋ ਦੇਖੇ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਗੁਰੂ ਘਰ ਸ਼ੀਸ਼ੇ ਦੇ ਸਮਾਨ ਹੈ। ਜਿਵੇਂ ਸ਼ੀਸ਼ੇ ਵਿਚ ਜੇ ਕੋਈ ਮੂੰਹ ਕਾਲਾ ਕਰਕੇ ਵੇਖੇਗਾ, ਮੂੰਹ ਤੇ ਚਿਹਰੇ ਤੇ ਕਾਲਖ ਲਾ ਕੇ ਸ਼ੀਸ਼ੇ ਵਿਚ ਵੇਖੇਗਾ ਤੇ ਉਹਨੂੰ ਆਪਣਾ ਚਿਹਰਾ ਮੋਹਰਾ ਉਸ ਸ਼ੀਸ਼ੇ ਵਿਚ ਕਾਲਾ ਹੀ ਨਜ਼ਰ ਆਵੇਗਾ, ਕਾਲਕ ਸਮੇਤ ਹੀ ਨਜ਼ਰ ਆਵੇਗਾ।
ਸਤਗੁਰ ਕੋ ਮਿਲਨ ਨਜ਼ਾਰੇ ਖੋਟੀ ਭਲੀ ਭਾਵਨਾ ਧਾਰੇ।
ਇਸੇ ਤਰ੍ਹਾਂ ਸਤਿਗੁਰਾਂ ਦੇ ਨਾਲ ਮੇਲ ਮਿਲਾਪ ਕਰਨ ਦੇ ਵਿਚ ਵੀ ਇਹੀ ਵਿਚਾਰ ਹੈ, ਸ਼ੀਸ਼ੇ ਦੇ ਸਮਾਨ ਹੀ ਵਿਚਾਰ ਹੈ ਕਿ ਜੇ ਕੋਈ ਖੋਟੀ ਭਾਵਨਾ ਲੈ ਕੇ ਵੇਖਦਾ ਉਹਨੂੰ ਉਹੋ ਜਿਹਾ ਚਿਹਰਾ ਦਿਸਦਾ, ਜੇ ਕੋਈ ਚੰਗੀ ਭਾਵਨਾ ਲੈ ਕੇ ਵੇਖਦਾ ਤੇ ਉਹਨੂੰ ਉਹੋ ਜਿਹਾ ਦਿਸਦਾ ਹੈ। ਖੋਟੀ ਭਲੀ ਭਾਵਨਾ ਲੈ ਕੇ ਜਿਸ ਤਰ੍ਹਾਂ ਦੀ ਵੀ ਮਨੋਕਾਮਨਾ ਭਾਵਨਾ ਲੈ ਕੇ ਸਤਿਗੁਰਾਂ ਨੂੰ ਆ ਕੇ ਮਿਲਦੇ ਨੇ, ਸਤਿਗੁਰਾਂ ਵਿਚੋਂ ਉਹੋ ਜਿਹਾ ਹੀ ਸਰੂਪ ਨਜ਼ਰ ਆਉਂਦਾ ਹੈ, ਵੈਸੀ ਹੀ ਕਾਮਨਾ ਪੂਰੀ ਹੁੰਦੀ ਹੈ।
ਤੈਸੋ ਫਲ ਅਵਲੋਕੈ ਸੋਏ ਫਲ ਕੋ ਭੁਗਤੈ ਲੋਕਨ ਦੋਏ।
ਉਹਨਾਂ ਨੂੰ ਤੈਸਾ ਹੀ ਫਲ ਪ੍ਰਾਪਤ ਹੁੰਦਾ ਹੈ, ਤੈਸਾ ਹੀ ਫਲ ਉਹਨਾਂ ਨੂੰ ਵੇਖਣਾ ਪੈਂਦਾ। ਜੇ ਖੋਟੀ ਭਾਵਨਾ ਤੇ ਉਹਦਾ ਫਲ ਖੋਟਾ ਮਿਲੇਗਾ, ਜੇ ਚੰਗੀ ਭਾਵਨਾ ਹੈ ਸ੍ਰੇਸ਼ਟ ਭਾਵਨਾ ਹੈ ਤੇ ਉਹਦਾ ਫਲ ਸ੍ਰੇਸ਼ਟ ਪ੍ਰਾਪਤ ਹੋਵੇਗਾ ਤੇ ਦੋਹਾਂ ਲੋਕਾਂ ਵਿਚ ਦੋਹਾਂ ਜਹਾਨਾਂ ਵਿਚ ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਉਹਨਾਂ ਨੂੰ ਉਹ ਫਲ ਭੋਗਣਾ ਪਵੇਗਾ। ਜਿਹੜਾ ਸਤਿਗੁਰਾਂ ਦੀ ਭਾਵਨਾ ਰੱਖ ਕੇ ਜਿਹੜਾ ਫਲ ਮਿਲੇਗਾ, ਜੇ ਭਾਵਨਾ ਸ਼ੁਭ ਰੱਖੀ ਹੈ ਤਾਂ ਲੋਕ ਪਰਲੋਕ ਵਿਚ ਉਹ ਜਿਹਾ ਸੁਖਦਾਰੀ ਫਲ ਮਿਲੇਗਾ, ਜੇ ਖੋਟੀ ਭਾਵਨਾ ਕੀਤੀ ਹੈ ਤੇ ਲੋਕ ਪਰਲੋਕ ਵਿਚ ਦੁਖਦਾਈ ਫਲ ਭੋਗਣਾ ਪਵੇਗਾ।
ਖੋਟੀ ਕਰ ਜੇ ਧੁਨ ਪਛਤਾਵੇ।
ਖੋਟੀ ਭਾਵਨਾ ਕਰਦੇ ਨੇ, ਭੈੜੀ ਭਾਵਨਾ ਮੰਦ ਭਾਵਨਾ ਆਪਣੇ ਹਿਰਦੇ ਚ ਧਾਰ ਕੇ ਗੁਰੂ ਘਰ ਆਉਂਦੇ ਨੇ, ਭਾਈ ਉਹਨਾਂ ਨੂੰ ਸਿਰ ਧੁਨ ਕੇ ਪਛਤਾਉਣਾ ਪੈਂਦਾ ਹੈ। ਉਹਨਾਂ ਦੇ ਪੱਲੇ ਸਿਰਫ ਪਛਤਾਵਾ ਹੀ ਪੈਂਦਾ ਹੈ, ਉਹਨਾਂ ਨੂੰ ਸਿਰਫ ਪਛਤਾਤਾਪ ਦੀ ਅੱਗ ਦੇ ਵਿਚ ਪਛਤਾਵੇ ਦੀ ਅੱਗ ਵਿਚ ਹੀ ਸੜਨਾ ਪੈਂਦਾ, ਫਿਰ ਉਹ ਸਿਰ ਹੀ ਧੁਨਦੇ ਰਹਿੰਦੇ ਨੇ।
ਭਲੀ ਕਰੇ ਸੁਖ ਕੋ ਨਿਤ ਪਾਵੇ।
ਜਿਹੜੇ ਚੰਗੀ ਭਾਵਨਾ ਧਾਰ ਕੇ ਭਲੀ ਭਾਵਨਾ ਧਾਰ ਕੇ ਗੁਰੂ ਘਰ ਆਉਂਦੇ ਨੇ ਬਾਦਸ਼ਾਹ, ਉਹਨਾਂ ਨੂੰ ਦੋਹਾਂ ਜਹਾਨਾਂ ਚ ਸੁਖ ਮਿਲਦਾ, ਉਹਨਾਂ ਦਾ ਲੋਕ ਸੁਖੀਆ ਹੋ ਜਾਂਦਾ ਹੈ, ਪਰਲੋਕ ਸੁਖੀ ਹੋ ਜਾਂਦਾ ਹੈ।
ਰਹੀ ਆਦ ਤੇ ਸ਼ਰਧਾ ਤੁਮਾਰੇ ਕਿਉਂ ਸਹਾਇਤਾ ਗੁਰੂ ਨਾ ਧਾਰੇ।
ਬਾਦਸ਼ਾਹ ਤੇਰੇ ਮਨ ਵਿਚ ਵੀ ਗੁਰੂ ਘਰ ਪ੍ਰਤੀ ਆਦ ਮੁੱਢ ਤੋਂ ਸ਼ਰਧਾ ਰਹੀ ਹੈ ਤੇ ਭਲਾ ਤੇਰੀ ਸਹਾਇਤਾ ਗੁਰੂ ਸਾਹਿਬ ਕਿਉਂ ਨਾ ਕਰਦੇ। ਇਹਨੇ ਕਿਹਾ ਸੀ ਨਾ ਮਹਾਰਾਜ ਤੁਸੀਂ ਮੇਰੀ ਸਹਾਇਤਾ ਕੀਤੀ ਹੈ, ਉਹਨਾਂ ਸ਼ੇਰਾਂ ਤੋਂ ਬਚਾਇਆ। ਮਹਾਰਾਜ ਜੀ ਕਹਿੰਦੇ ਬਾਦਸ਼ਾਹ ਤੂੰ ਗੁਰੂ ਘਰ ਤੇ ਭਾਵਨਾ ਰੱਖੀ ਹੈ, ਗੁਰੂ ਘਰ ਤੇ ਸ਼ਰਧਾ ਰੱਖੀ ਹੈ ਤੇ ਗੁਰੂ ਘਰ ਤੇ ਜੇ ਤੂੰ ਸ਼ਰਧਾ ਧਾਰੀ ਤੇ ਗੁਰੂ ਤੇਰੀ ਸਹਾਇਤਾ ਕਿਉਂ ਨਾ ਕਰੇਗਾ, ਗੁਰੂ ਨੇ ਤੇਰੀ ਭਲਾ ਮਦਦ ਕਿਉਂ ਨਹੀਂ ਸੀ ਕਰਨੀ।
ਸ੍ਰੀ ਮੁਖ ਤੇ ਇਮ ਬਾਤ ਕੰਤੇ ਦਾਹਨ ਕਰ ਕੋ ਉਰਦੇ ਉਠੰਤੇ।
ਤਾਂ ਸਤਿਗੁਰੂ ਜੀ ਆਪਣੇ ਮੁਖੋਂ ਬਚਨ ਕਰ ਰਹੇ ਨੇ ਤੇ ਬਚਨ ਕਰਦਿਆਂ ਸੱਜਾ ਹੱਥ ਮਹਾਰਾਜ ਜੀ ਉੱਪਰ ਨੂੰ ਕਰਦੇ। ਮਹਾਰਾਜ ਜੀ ਆਪਣਾ ਸੱਜਾ ਕਰ ਕਬਲ ਉਹ ਉੱਪਰ ਨੂੰ ਕਰਦੇ ਨੇ, ਕਦੇ ਥੱਲੇ ਕਰਦੇ, ਕਦੇ ਸੱਜੇ ਕਦੇ ਖੱਬੇ। ਬਚਨ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਸੱਜਾ ਹੱਥ ਉੱਤੇ ਥੱਲੇ ਕਰ ਰਹੇ ਨੇ।
ਕਬੂ ਟਿਕਾਵਤ ਉੱਪਰ ਜਾਨੂ ਬੌਰ ਕਰੇ ਚਲਤਾ ਦੁੱਤਵਾਨੂ।
ਕਦੇ ਸਤਿਗੁਰੂ ਜੀ ਆਪਣਾ ਸੱਜਾ ਹੱਥ ਗੋਡੇ ਤੇ ਟਿਕਾ ਲੈਂਦੇ, ਜਾਨੂ ਕਹਿੰਦੇ ਨੇ ਗੋਡੇ ਨੂੰ, ਗੋਡੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥ ਰੱਖ ਲੈਂਦੇ। ਕਦੇ ਫੇਰ ਉੱਪਰ ਨੂੰ ਕਰ ਲੈਂਦੇ ਨੇ, ਕਦੇ ਦਾੜੇ ਤੇ ਹੱਥ ਫੇਰਨ ਲੱਗ ਪੈਂਦੇ ਨੇ। ਏਦਾਂ ਸਤਿਗੁਰੂ ਜੀ ਆਪਣੇ ਸੱਜੇ ਹੱਥ ਨੂੰ ਚਲਾਏ ਮਾਨ ਕਰ ਰਹੇ ਨੇ।
ਉਤੋਂ ਸਿਮਰਨਾਥ ਕਪੂਰੇ ਰੰਗ ਅਜਾਇਬ ਘਰ ਤਰੂਰੇ।
ਸਤਿਗੁਰਾਂ ਦੇ ਸੱਜੇ ਹੱਥ ਦੇ ਵਿਚ ਇਕ ਬੜਾ ਕੀਮਤੀ ਅਜਾਇਬ ਰੰਗ ਵਾਲਾ, ਇਕ ਬਹੁਤ ਹੀ ਕੀਮਤੀ ਦੁਰਲਭ ਤੇ ਨਾਯਾਬ ਸਿਮਰਨਾ ਸੀ, ਜਿਹੜਾ ਕਪੂਰ ਦਾ ਬਣਿਆ ਹੋਇਆ ਸੀ। ਕਪੂਰੀ ਸਿਮਰਨਾ ਸੀ, ਉਹ ਸਿਮਰਨਾ ਸਤਿਗੁਰਾਂ ਦੇ ਹੱਥ ਵਿਚ ਪਾਇਆ ਹੋਇਆ ਸੀ। ਇਕ ਮਾਲਾ ਹੁੰਦੀ, ਇਕ ਸਿਮਰਨਾ ਜਿਹੜਾ ਛੋਟੇ ਆਕਾਰ ਦਾ ਹੁੰਦਾ, 28 ਮਣਕੇ ਉਹਦੇ ਵਿਚ ਹੁੰਦੇ ਨੇ, ਉਹ ਸਤਿਗੁਰਾਂ ਨੇ ਆਪਣੇ ਹੱਥ ਵਿਚ ਪਾਇਆ ਹੋਇਆ ਸੀ। ਉਹ ਕਪੂਰੀ ਸਿਮਰਨਾ ਸੀ, ਬੜਾ ਸੁੰਦਰ ਸੀ, ਬੜਾ ਨਾਯਾਬ ਸੀ, ਅਜਾਇਬ ਰੰਗ ਵਾਲਾ ਸੀ, ਬਹੁਤ ਹੀ ਦੁਰਲਭ ਸੀ। ਉਹ ਇਸ ਦੇਸ਼ ਵਿਚ ਹਿੰਦੁਸਤਾਨ ਚੋਂ ਮਿਲਦਾ ਹੀ ਨਹੀਂ ਸੀ, ਕਿਤੋਂ ਬਾਹਰੋਂ ਆਇਆ ਹੋਇਆ ਸੀ। ਕਿਸੇ ਦੂਰੋਂ ਦੇਸ਼ ਤੋਂ, ਦੂਸਰੇ ਦੇਸ਼ ਤੋਂ ਕਿਸੇ ਸਿੱਖ ਨੇ ਲਿਆ ਕੇ ਸਤਿਗੁਰਾਂ ਨੂੰ ਕਪੂਰੀ ਸਿਮਰਨਾ ਭੇਟ ਕੀਤਾ ਹੋਇਆ ਸੀ।
ਕਿਸੇ ਦਿਖਾਏ ਫੇਰ ਮਨ ਲੀਨਾ।
ਸਤਿਗੁਰੂ ਜੀ ਤਾਂ ਮਨ ਫੇਰਨ ਵਾਲੇ ਤਾਂ ਸਤਿਗੁਰੂ ਨੇ ਨਾ, ਆਪ ਹੀ ਪ੍ਰੇਰਦੇ ਨੇ। ਕਹਿੰਦੇ ਉਹ ਸਿਮਰਨਾ ਬਾਦਸ਼ਾਹ ਨੂੰ ਵਿਖਾਇਆ ਤੇ ਬਾਦਸ਼ਾਹ ਨੂੰ ਸਿਮਰਨਾ ਵਿਖਾ ਕੇ ਮਹਾਰਾਜ ਜੀ ਨੇ ਉਹਦਾ ਮਨ ਫੇਰ ਲਿਆ। ਮਨ ਫੇਰ ਕੇ ਆਪਣੇ ਵੱਲ ਤੋਰਨਾ ਸੀ, ਮਨ ਦੇ ਵਿਚ ਕਿਸੇ ਪ੍ਰਕਾਰ ਨਾਲ ਕੋਈ ਕਾਮਨਾ ਇੱਛਾ ਪੈਦਾ ਕਰਾਉਣੀ ਸੀ, ਸਤਿਗੁਰਾਂ ਨੇ ਕਰਾ ਦਿੱਤੀ। ਉਹ ਸਿਮਰਨਾ ਵਿਖਾ ਕੇ ਨਾ ਬਾਦਸ਼ਾਹ ਨੂੰ, ਮਹਾਰਾਜ ਸੱਚੇ ਪਾਤਸ਼ਾਹ ਨੇ ਬਾਦਸ਼ਾਹ ਜਹਾਂਗੀਰ ਦਾ ਮਨ ਫੇਰ ਲਿਆ।
ਦੇਖਤ ਬੋਲਿਓ ਸ਼ਾਹ ਪਰਬੀਨਾ।
ਸਿਆਣਾ ਬਾਦਸ਼ਾਹ ਤੇ ਬਾਦਸ਼ਾਹ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥ ਵਿਚ ਉਹ ਸਿਮਰਨਾ ਵੇਖਿਆ। ਬੜਾ ਕੀਮਤੀ ਸਿਮਰਨਾ ਸੀ, ਕਪੂਰੀ ਸਿਮਰਨਾ ਸੀ, ਰੰਗ ਬੜਾ ਸੁੰਦਰ ਸੀ, ਘਾੜਤ ਬੜੀ ਸੋਹਣੀ ਸੀ ਉਹਦੀ। ਵੇਖ ਕੇ ਬਾਦਸ਼ਾਹ ਉਸ ਵੇਲੇ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ,
ਉਤੋ ਸਿਮਰਨਾ ਹੱਥ ਕਪੂਰੇ ਦੇਖਤ ਬੋਲਿਓ ਕਿਆ ਪਰਬੀਨਾ। ਅਜਬ ਸਿਮਰਨਾ ਜਿਸ ਕਰ ਧਾਰਾ ਮੈਂ ਆਗੇ ਅਸ ਹਮੋ ਨਿਆਰਾ।
ਬਾਦਸ਼ਾਹ ਨੇ ਜਦੋਂ ਉਹ ਸਿਮਰਨਾ ਸਤਿਗੁਰਾਂ ਦੇ ਹੱਥ ਵਿਚ ਵੇਖਿਆ ਤੇ ਬੋਲਿਆ, ਕਹਿਣ ਲੱਗਾ, ਸਤਿਗੁਰੂ ਜੀ ਬੜਾ ਅਜਬ, ਬੜਾ ਹੀ ਸੁੰਦਰ, ਹੈਰਾਨ ਕਰ ਦੇਣ ਵਾਲਾ ਸਿਮਰਨਾ ਆਪ ਜੀ ਨੇ ਆਪਣੇ ਹੱਥ ਵਿਚ ਪਾਇਆ ਹੋਇਆ। ਇਹ ਸਿਮਰਨਾ ਬੜਾ ਅਜਬ ਹੈ, ਬੜਾ ਹੀ ਸੁੰਦਰ ਹੈ ਤੇ ਆਪ ਜੀ ਨੇ ਆਪਣੇ ਹੱਥ ਵਿਚ ਬੜਾ ਅਜਬ ਸੁੰਦਰ ਸਿਮਰਨਾ ਹੱਥ ਵਿਚ ਧਾਰਨ ਕੀਤਾ ਹੋਇਆ। ਮਹਾਰਾਜ ਅੱਜ ਤੋਂ ਪਹਿਲਾਂ ਮੈਂ ਕਦੇ ਇਹੋ ਜਿਹਾ ਸਿਮਰਨਾ ਨਹੀਂ ਵੇਖਿਆ।
ਬਹੁ ਕੀਮਤ ਕੋ ਪਰੈ ਦਿਖਾਏ।
ਏਦਾਂ ਜਾਪਦਾ ਵੀ ਇਹ ਬੜਾ ਕੀਮਤੀ ਸਿਮਰਨਾ ਹੈ ਤੇ ਬਹੁਤ ਜ਼ਿਆਦਾ ਦੁਰਲਭ ਸਿਮਰਨਾ, ਇਹੋ ਜਿਹਾ ਸਿਮਰਨਾ ਸ਼ਾਇਦ ਹੀ ਕਿਤੇ ਮਿਲਦਾ ਹੋਵੇ। ਮਹਾਰਾਜ ਮੈਨੂੰ ਇਹ ਸਿਮਰਨਾ ਬੜਾ ਕੀਮਤੀ ਲੱਗਦਾ ਹੈ।
ਦੂਰ ਦੇਸ਼ ਤਿੰਨ ਦਿਨ ਪਠਾਏ।
ਏਦਾਂ ਜਾਪਦਾ ਹੈ ਕਿ ਦੂਰੋਂ ਦੇਸ਼ ਤੋਂ, ਪਰਦੇਸ ਤੋਂ, ਵਿਦੇਸ਼ ਤੋਂ ਕਿਸੇ ਸਿੱਖ ਨੇ, ਸੇਵਕ ਨੇ ਇਹ ਸਿਮਰਨਾ ਤੁਹਾਡੇ ਕੋਲ ਭੇਜਿਆ, ਕਿਉਂਕਿ ਇਸ ਦੇਸ਼ ਦਾ ਇਹ ਸਿਮਰਨਾ ਨਹੀਂ ਲੱਗਦਾ। ਬੜਾ ਸੁੰਦਰ ਹੈ, ਬੜਾ ਕੀਮਤੀ ਹੈ, ਅਜਬ ਸਿਮਰਨਾ ਹੈ। ਜ਼ਰੂਰੋਂ ਕਿ ਜ਼ਰੂਰ ਇਹ ਸਿਮਰਨਾ ਕਿਸੇ ਦੂਸਰੇ ਦੇਸ਼ ਤੋਂ ਕਿਸੇ ਸੇਵਕ ਨੇ ਆਪ ਜੀ ਕੋਲ ਭੇਜਿਆ ਹੈ।
ਸੁਣ ਗੁਰ ਕਹਿਓ ਭਲੇ ਤੁਮ ਜਾਨਾ।
ਮਹਾਰਾਜ ਜੀ ਸੁਣ ਕੇ ਕਹਿਣ ਲੱਗੇ, ਬਾਦਸ਼ਾਹ ਤੇਰੀ ਬੜੀ ਪਾਰਖੂ ਨਿਗਾਹ ਹੈ, ਤੂੰ ਤਾਂ ਬਹੁਤ ਹੀ ਇਹੋ ਜਿਹੇ ਸਿਮਰਨਿਆਂ ਦੇ ਆ ਮੋਤੀਆਂ ਦਾ ਤੈਨੂੰ ਬਹੁਤ ਜ਼ਿਆਦਾ ਗਿਆਨ ਜਾਪਦਾ ਹੈ। ਤੂੰ ਜਿਹੜਾ ਇਹ ਸਾਡੇ ਹੱਥ ਵਿਚ ਸਿਮਰਨਾ ਵੇਖ ਰਿਹਾ, ਤੂੰ ਬੜਾ ਭਲੀ ਪ੍ਰਕਾਰ ਨਾਲ ਜਾਣਿਆ।
ਦੂਰ ਵੱਲਾ ਇਸ ਤੇ ਸਿੱਖ ਆਨਾ।
ਵਾਕਈ ਇਹ ਸਿਮਰਨਾ ਇਸ ਦੇਸ਼ ਦਾ ਨਹੀਂ ਹੈ, ਇਹ ਸਿਮਰਨਾ ਦੂਰੋਂ ਕਿਸੇ ਦੇਸ਼ ਵਿਚੋਂ ਸਾਡੇ ਸਿੱਖ ਨੇ ਭੇਟ ਕਰਕੇ ਭੇਜਿਆ। ਇਹ ਸਿਮਰਨਾ ਦੂਰੋਂ ਕਿਸੇ ਦੂਸਰੇ ਦੇਸ਼ ਵਿਚੋਂ ਕਿਸੇ ਸਿੱਖ ਨੇ ਲਿਆ ਕੇ ਸਾਨੂੰ ਭੇਟ ਕੀਤਾ। ਵਾਕਈ ਇਹ ਸਿਮਰਨਾ ਇਸ ਦੇਸ਼ ਦਾ ਨਹੀਂ।
ਭਾਵੇਂ ਤਰੇ ਅਰਪਿਓ ਆਏ ਕਯੋ ਰਾਖੀਆ ਹੱਥ ਬਣਾਏ।
ਸਾਡੇ ਸੇਵਕ ਸਿੱਖ ਨੇ ਇਹ ਸਿਮਰਨਾ ਆਪਣੇ ਦੇਸ਼ ਤੋਂ ਲਿਆ ਕੇ ਸਾਡੇ ਕੋਲ ਲਿਆ ਕੇ ਭੇਟ ਕੀਤਾ ਹੈ। और सानू ने बेनती की है महाराज ये सिमरना आप जी ने अपने हथा विच पाउणा है, ये सिमरना आप जी ने अपने हस्त कमल विच धारण करके रखना है। ਇਦਾਂ ਉਸ ਸਿੱਖ ਨੇ ਬੜੇ ਪਿਆਰ ਨਾਲ ਬੜੇ ਭਾਵਨਾ ਨਾਲ ਇਹ ਸਿਮਰਨਾ ਭੇਟ ਕਰਦਿਆਂ ਸਾਨੂੰ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਹਮੇਸ਼ਾ ਅਸਮਣ ਕਾ ਏਕ ਮੁਕ ਦੀਜਾ ਜਲਦ ਬਵੇਕ।
ਉਸ ਵੇਲੇ ਬਾਦਸ਼ਾਹ ਬੋਲਿਆ ਕਹਿਣ ਲੱਗਾ ਹੇ ਜਲਦ ਬਵੇਕ ਸਤਿਗੁਰੂ ਇਹ ਸਿਮਰਨਾ ਬੜਾ ਸੁੰਦਰ ਹੈ, ਇਹਦੇ ਮੋਤੀ ਬੜੇ ਸੁੰਦਰ, ਬੜੀ ਸੋਹਣੀ ਘਾੜਤ ਦੇ ਘੜੇ ਹੋਏ ਕਪੂਰੀ ਸਿਮਰਨਾ ਹੈ। ਮਹਾਰਾਜ ਜੇ ਇਹੋ ਜੇ ਸਿਮਰਨੇ ਦਾ ਕੋਈ ਮੋਤੀ ਆਪ ਜੀ ਕੋਲ ਪਿਆ ਹੋਵੇ, ਇਹੋ ਜੇ ਸਿਮਰਨੇ ਦਾ ਕੋਈ ਬਹੁਤ ਕੀਮਤੀ ਇਹੋ ਜਿਹਾ ਇੱਕ ਮੋਤੀ ਆਪ ਜੀ ਦੇ ਕੋਲ ਪਿਆ ਹੋਵੇ ਤੇ ਮਹਾਰਾਜ ਕਿਰਪਾ ਕਰੋ ਉਹ ਮੋਤੀ ਆਪ ਜੀ ਮੈਨੂੰ ਦੇ ਦਿਓ।
ਤਸਬੀ ਉਪਰ ਕਰੋ ਇਮਾਮ ਤਰੇ ਰਹਿ ਮਨ ਕੇ ਸੁਕਮਾ।
ਮਹਾਰਾਜ ਜੀ ਆਪ ਜੀ ਕਿਰਪਾ ਕਰੋ ਜੇ ਇਹੋ ਜਿਹਾ ਕੋਈ ਮੋਤੀ ਆਪ ਜੀ ਕੋਲ ਹੋਰ ਪਿਆ ਹੈ ਤੇ ਉਹ ਮੋਤੀ ਆਪ ਦੀ ਕਿਰਪਾ ਕਰਕੇ ਮੈਨੂੰ ਦੇ ਦਿਓ। ਜਿਹੜੀ ਮੇਰੀ ਤਸਬੀ ਹੈ ਮੇਰੀ ਮਾਲਾ ਹੈ ਉਸ ਮਾਲਾ ਦੇ ਸਭ ਤੋਂ ਉਪਰਲਾ ਜਿਹਨੂੰ ਮੇਰ ਦਾ ਮਣਕਾ ਕਹਿੰਦੇ ਨੇ, ਉਪਰਲਾ ਜਿਹੜਾ ਜਿੱਥੋਂ ਮਾਲਾ ਸ਼ੁਰੂ ਹੁੰਦੀ ਉਹਨੂੰ ਮੇਰੂ ਦਾ ਮਣਕਾ ਕਹਿ ਦਿੰਦੇ। ਕਹਿੰਦਾ ਮਹਾਰਾਜ ਮੈਂ ਆਪਣੀ ਤਸਬੀ ਦੀ ਆਪਣੀ ਮਾਲਾ ਦਾ ਜਿਹੜਾ ਮੇਰੂ ਦਾ ਮਣਕਾ ਉਹਦੀ ਥਾਂ ਤੇ ਉਹਨੂੰ ਪਾਵਾਂਗਾ ਤੇ ਮਹਾਰਾਜ ਉਹ ਮਣਕਾ ਆਪਣੀ ਤਸਬੀ ਦੇ ਵਿਚ ਆਪਣੀ ਮਾਲਾ ਵਿਚ ਮੇਰੂ ਬਣਾ ਕੇ ਮੈਂ ਪਾਵਾਂਗਾ।
ਬਹੁ ਮੋਲੇ ਬੀਨ ਮੰਗਾਏ ਦੂਰ ਦੂਰ ਤੇ ਸੁੰਦਰ ਲਿਆਏ।
ਵੈਸੇ ਮੇਰੀ ਤਸਬੀ ਵੀ ਬੜੀ ਕੀਮਤੀ ਹੈ, ਮੇਰੀ ਤਸਬੀ ਜਿਹੜੀ ਮਾਲਾ ਹੈ ਉਹਦੇ ਵਿਚ ਮੈਂ ਇਕ ਤਰ੍ਹਾਂ ਦਾ ਨੀ ਸੈਂਕੜੇ ਤਰ੍ਹਾਂ ਦੇ ਮੋਤੀ ਲਿਆ ਕੇ ਪਾਏ ਹੋਏ, ਬੜੀ ਦੂਰੋਂ ਦੂਰੋਂ ਚੁਣ ਚੁਣ ਕੇ ਬੜੇ ਬੜੇ ਸੁੰਦਰ ਨਾਯਾਬ ਮੋਤੀ ਜਿਹੜੇ ਆਮ ਕਿਤੇ ਮਿਲਦੇ ਹੀ ਨਹੀਂ ਉਹ ਮੋਤੀ ਲਿਆ ਕੇ ਮੈਂ ਆਪਣੀ ਤਸਬੀ ਵਿਚ ਆਪਣੀ ਮਾਲਾ ਵਿਚ ਪਾਏ ਹੋਏ ਨੇ, ਉਸੇ ਵਿਚ ਉਹਦਾ ਮੇਰੂ ਮਣਕਾ ਬਣਾ ਕੇ ਮੈਂ ਆਪ ਜੀ ਦੀ ਮਾਲਾ ਦਾ ਇਹ ਮਣਕਾ ਪਾਣਾ ਚਾਹੁੰਦਾ ਹਾਂ।
ਤੁਮ ਤੇ ਮਣਕਾ ਲੈਵੋ ਜੋਏ ਇਸ ਮੈਂ ਗੁਣ ਅਵਲੋਕੋ ਦੋਏ।
ਜਿਹੜਾ ਮਣਕਾ ਮੈਂ ਤੁਹਾਡੇ ਕੋਲੋਂ ਲੈ ਕੇ ਉਸ ਮਾਲਾ ਚ ਮੇਰੂ ਬਣਾ ਕੇ ਪਾਵਾਂਗਾ ਉਹਦੇ ਵਿਚ ਦੋ ਗੁਣ ਹੋਣਗੇ। ਜਿਹੜਾ ਮਣਕਾ ਮੈਂ ਆਪ ਜੀ ਕੋਲੋਂ ਲੈ ਕੇ ਆਪਣੀ ਮਾਲਾ ਵਿਚ ਜੜਾਂਗਾ ਉਹਦੇ ਚ ਮੇਰੂ ਬਣਾ ਕੇ ਪਾਵਾਂਗਾ ਉਹਦੇ ਵਿਚ ਦੋ ਗੁਣ ਹੋਣਗੇ, ਮੇਰੇ ਤੇ ਦੋ ਪਰਉਪਕਾਰ ਹੋਣਗੇ।
ਜਬ ਹੇਰੋ ਮੈਂ ਨੈਣੀ ਉਗਾਰੇ ਤੋ ਮੈਂ ਚਿਤਾਰੋ ਹਿਰਦੇ ਮਜਾਰੇ।
ਇੱਕ ਤਾਂ ਇਹ ਗੁਣ ਹੋਵੇਗਾ ਉਸ ਮਣਕੇ ਦਾ ਕਿ ਜਦੋਂ ਮੈਂ ਮਾਲਾ ਫੜਾਂਗਾ ਤੇ ਉਸ ਮਣਕੇ ਨੂੰ ਵੇਖਾਂਗਾ ਨਾ ਤੇ ਉਸ ਮਣਕੇ ਨੂੰ ਵੇਖ ਕੇ ਮਹਾਰਾਜ ਜੀ ਮੈਨੂੰ ਤੁਹਾਡੀ ਯਾਦ ਆਇਆ ਕਰੇਗੀ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ ਹੋਇਆ ਮਣਕਾ ਮਹਾਰਾਜ, ਜਦੋਂ ਉਹ ਮਣਕਾ ਮੈਂ ਵੇਖਿਆ ਕਰਾਂਗਾ ਮਾਲਾ ਵਿਚ ਫੇਰਿਆ ਕਰਾਂਗਾ ਤੇ ਮਾਲਾ ਵਿਚ ਮੈਂ ਮੇਰੂ ਬਣਾ ਕੇ ਪਾਣਾ ਉਹਨੇ ਵੱਖਰਾ ਦਿਸਣਾ ਜਦੋਂ ਮੇਰੂ ਬਣਾ ਕੇ ਪਾਵਾਂਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਵੇਖ ਕੇ ਮੈਨੂੰ ਤੁਹਾਡੀ ਯਾਦ ਆਇਆ ਕਰੇਗੀ, ਤੁਹਾਡਾ ਚੇਤਾ ਆਇਆ ਕਰੇਗਾ।
ਜਿਮ ਰੱਖੇ ਕਿ ਤੁਮ ਬਨੇ ਹਮਾਰੇ ਤਿਮ ਕੀ ਜੈ ਅਬ ਤੇ ਪ੍ਰਿਤ ਪਾਰੇ।
ਦੂਜਾ ਗੁਣ ਉਸ ਮਾਲਾ ਦੇ ਮਣਕੇ ਦਾ ਇਹ ਹੋਵੇਗਾ ਕਿ ਮੈਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਲੱਗੇਗਾ ਜੇ ਮੈਂ ਉਹ ਮਣਕਾ ਆਪਣੀ ਮਾਲਾ ਚ ਪਾ ਕੇ ਰੱਖਾਂਗਾ।
ਦੂਜੋ ਤਰਾਸ ਨਹੀਂ ਮੈਂ ਪਾਵੋ ਤੁਮ ਕਰਤੇ ਜਬ ਅੰਗ ਲਗਾਓ।
ਤੁਹਾਡੇ ਹੱਥ ਦਾ ਉਹ ਮਣਕਾ ਜਦੋਂ ਮੈਂ ਆਪਣੀ ਮਾਲਾ ਚ ਪਾ ਕੇ ਮਾਲਾ ਕੋਲ ਰੱਖਾਂਗਾ ਤੇ ਮਹਾਰਾਜ ਜੀ ਆ ਜਿਹੜਾ ਡਰ ਵਿਆਪਦਾ ਮੈਨੂੰ ਕੋਈ ਡਰ ਨਹੀਂ ਲੱਗੇਗਾ, ਮੈਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਕੋਈ ਡਰ ਕੋਈ ਕਿਸੇ ਪ੍ਰਕਾਰ ਦਾ ਵੀ ਖੌਫ ਉਹ ਨਹੀਂ ਲੱਗੇਗਾ। ਮਹਾਰਾਜ ਇਹ ਤੁਹਾਡੇ ਦਿੱਤੇ ਹੋਏ ਮਣਕੇ ਦੇ ਦੋ ਗੁਣ ਹੋਣਗੇ ਮੇਰੇ ਵਾਸਤੇ।
ਜਿਮ ਰੱਖੇ ਕਿ ਤੁਮ ਬਨੇ ਹਮਾਰੇ ਤਿਮ ਕੀ ਜੈਬ ਤੇ ਪ੍ਰਿਤ ਪਾਰੇ।
ਮਹਾਰਾਜ ਜੀ ਜਿਵੇਂ ਆਪ ਜੀ ਨੇ ਪਹਿਲਾਂ ਮੇਰੀ ਰੱਖਿਆ ਕੀਤੀ ਹੁਣ ਤੱਕ ਆਪ ਜੀ ਮੇਰੇ ਰੱਖਿਅਕ ਬਣੇ ਹੋ ਤੇ ਰੱਖਿਆ ਕਰਕੇ ਮਹਾਰਾਜ ਫਿਰ ਇੱਥੇ ਹੀ ਬਸ ਨੀ ਗਵਾਲੀਅਰ ਵਰਗੇ ਕਿਲੇ ਦੇ ਵਿਚ ਉਥੇ ਜਾ ਕੇ ਆਪ ਜੀ ਨੇ ਮੇਰੇ ਨਿਮਿਤ ਜਪ ਕੀਤਾ ਹੈ ਤਪ ਕੀਤਾ ਹੈ। ਮਹਾਰਾਜ ਕਿੱਡੀ ਵੱਡੀ ਭਾਰੀ ਦਇਆ ਤੁਸੀਂ ਮੇਰੇ ਤੇ ਕੀਤੀ, ਹੁਣ ਤੱਕ ਜਿਵੇਂ ਰੱਖਿਆ ਕੀਤੀ ਹੈ ਮਹਾਰਾਜ ਅੱਗੇ ਨੂੰ ਵੀ ਆਪ ਜੀ ਮੇਰੇ ਸਹਾਈ ਰਹੋ ਜੇ, ਅੱਗੇ ਨੂੰ ਵੀ ਆਪ ਜੀ ਮੇਰੇ ਮਦਦਗਾਰ ਰਹਿਣਾ।
ਸ੍ਰੀ ਗੁਰ ਕਹਿਓ ਸਿਮਰਨਾ ਸਾਰੋ ہم تیلے اپنے کر دھارو.
کہن لگے بادشاہ تو ایک من کے دی گل کردا ہے ایداں کرا سارا سمرنا تو رکھ لے. دین دیال دیا نے تو ستگرو بڑے بڑے مہان تیاگی بھی نے تے ستگرو جی نے لیلا برتانی سی ساری چندو دا پاج جڑا سی او سامنے لے کے آنا سی بادشاہ دے. ستگرو جی کہیں دے بادشاہ تو ایک من کے دی گل کردا ہے آل تو سارا سمرنا ہی رکھ لے اے سارا سمرنا ہی اپنے کول رکھ لے تے دے تے خدا دا نام جپیا کر.
شری نانک ہے سدا سہائے نام لیے گن مٹے بلائے.
سمرنا ساڈے تو لے کے تو اپنے ہاتھ چ دھارن کر لے گرو نانک صاحب سدا ہی تیری سہایتا کرن گے. جنہاں دا نام لئیے تے سارے پاپ مٹ جاندے نے. جدوں کہیے نا رسنا تو دھن گرو نانک اس ویلے سارے پاپ سارے دکھ سارے کلیش او مٹ جاندے نے سارے دکھ مٹ جاندے ہن.
ستگور شردا جی اور دھر پن کو سکے ترات کو کرے.
بادشاہ جڑے گرو تے شردا رکھدے نے گرو تے بھروسہ رکھدے نے او کدے پھر کسے پرکار دے ڈر کر کے ڈردے نہیں کسی بھی پرکار دے تراس کر کے او کدے پے پیت نہیں ہوندے.
حضرت ہاتھ جوڑ کر کے اے تو تمہیں مبارک اے.
حضرت نے بادشاہ جہانگیر نے جدو ستگوراں دا بچن سنیا مہاراج جی کہا سارا ہی رکھ لے توں اپنے ہاتھ چ دھار لے سمرنا. تے بادشاہ سن کے ہاتھ جوڑ کے کہندا ستگرو جی نہیں اے آپ جی نو ہی مبارک ہے آپ جی دے ہتھاں وچ بڑا سندر لگ رہا ہے. مہاراج میں یہ جرت کر سکتا کہ تواڈے ہاتھ چ لوا کے اپنے ہاتھ چ پا لوا. مہاراج سمرنا آپ جی نو مبارک ہے آپ جی دے ہاتھ وچ بڑا سندر لگ رہا ہے.
وے سمرنے تے ادکائے لیمو تو تسبیح بکے ملائے.
میں سمرنا نہیں کہندا بھی اے تسی دیو میں کیوں نہ بھی اے سمرنے تو کئی واری وادو موتی بھی پئے ہوندے نے دے نال دے اے دے تو وادو جے کوئی موتی آپ جی کول پیا تے او آپ جی مینوں دے دیو میں اپنی تسبیح وچ ملانا چاہنا او اپنی مالا وچ میرو بنا کے پانا چاہدا ہاں.
کرپا تھان کھوجو نج کوش نکسر سو دیو ادوش.
کرپا کرو تسی اپنے خزانے دی کھوج کرواؤ اپنے خزانے وچوں لبو جے اس مالا ورگا کوئی موتی ہور آپ جی دے خزانے چ پیا ہوئے او آپ جی کرپا کر کے مینو دے دیو. ہے دوشاں رہت ستگرو جی اے مالا سمرنا نہیں سارا چاہیدا اے دے نال دا کوئی موتی تواڈے خزانے چ پیا ہووے تے دے دیو.
نسچے بنے لین مجھ من کا سمرے پلا ہوئے تن من کا.
آج میرا بڑا پلا ہوئے گا میں نسچے یہ منکا آپ جی دے ہتھوں ضرور چاہنا کہ آپ جی دے ہتھوں کوئی منکا مینو مل جائے کیونکہ میں اپنے تن تے من دا سکھ چاہنا کیونکہ بادشاہ شریر کر کے بیمار رہن لگ پیا سی جدو عمر وڈیری ہو گئی تے روگی رہندا سی کوئی نہ کوئی دکھ کر کے پیڑت رہندا سی تے ہر ایک انسان اپنے شریر دی تندرستی منگدا ہے. اس کر کے ستگراں نو کہندا ہے مہاراج آپ جی مینوں کرپا کر کے منکا دے دیو جہدے نال میرا تن تے من دوویں سکھی رہن گے.
سن ستگر تب ذکر چلایو چندو دیوان جو تمہیں بدایو.
سن کے ستگرو سچے پاتشاہ جی پھر بولے کہن لگے بادشاہ گل ادا ہن جڑی اسی گل کرنا چاہنے وہ گل سن. جنو تو اپنا دیوان بنایا ہوا دیوان چندو کھتری ہے اور تو انو بڑا اچا رتبہ بڑا اچا ستان انو دتا ہوا انو تو اپنا دیوان بنایا ہوا ہے.
جس کے سدن پتھے گل بدے تہی نج شریر کو چھدے.
اور جدو ساڈے پتا جی آئے سن تینو ملن واسطے تے بادشاہ تو ساڈے پتا جی نو ساڈے وڈے ستگراں نو دھن گرو ارجن دیو صاحب نو چندو دے گھر بھیج دتا سی تے چندو دے گھر جا کے وڈے ستگراں نے اپنا شریر تیاگیا او دے گھر وچ ہی جا کے اپنے شریر نو تیاگیا ہے.
ان کے گھر میں سندر مالا ان تے قیمت دائیں مثالا.
بادشاہ جدوں ساڈے پتا جی نے ਚੰਦੂ ਦੇ ਘਰ ਜਾ ਕੇ ਸਰੀਰ ਤਿਆਗਿਆ ਉੱਥੇ ਗਏ ਸਨ ਤੇ ਉਹਨਾਂ ਦੇ ਗਲ ਵਿਚ ਇੱਕ ਬਹੁਤ ਹੀ ਜ਼ਿਆਦਾ ਕੀਮਤੀ ਮਾਲਾ ਸੀ। ਇਹ ਮਾਲਾ ਤਾਂ ਕੁਝ ਵੀ ਨਹੀਂ ਬਾਦਸ਼ਾਹ, ਜਿਹੜਾ ਸਿਮਰਨਾ ਅਸੀਂ ਪਾਇਆ ਇਹ ਤਾਂ ਕੁਝ ਵੀ ਨਹੀਂ, ਜਿਹੜੀ ਮਾਲਾ ਸਾਡੇ ਪਿਤਾ ਜੀ ਨੇ ਆਪਣੇ ਗਲ ਚ ਧਾਰਨ ਕੀਤੀ ਹੋਈ ਸੀ ਚੰਦੂ ਦੇ ਘਰ ਜਾਣ ਸਮੇ, ਉਹ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਕੀਮਤੀ ਸੀ, ਕਈ ਗੁਣਾ ਜ਼ਿਆਦਾ ਦੁਰਲਭ ਸੀ, ਨਾਯਾਬ ਮੋਤੀ ਸਨ ਉਸ ਮਾਲਾ ਦੇ ਵਿਚ।
ਉਹ ਚੰਦੂ ਕੇ ਘਰ ਮੈਂ ਰਹੇ ਬਾਹਰ ਜ਼ਾਰ ਕੀਨਤ ਨਹੀਂ,
ਕਈ ਗੁਣਾ ਜ਼ਿਆਦਾ ਕੀਮਤੀ ਸੀ ਉਹ ਜਿਹੜੀ ਮਾਲਾ ਜਦੋਂ ਸਾਡੇ ਪਿਤਾ ਜੀ ਸਰੀਰ ਤਿਆਗ ਗਏ ਤੇ ਸਾਡੀ ਉਹ ਪਿਤਾ ਜੀ ਦੀ ਜਿਹੜੀ ਮਾਲਾ ਸੀ ਉਹ ਚੰਦੂ ਦੇ ਘਰ ਹੀ ਰਹਿ ਗਈ, ਉਹ ਮਾਲਾ ਦਾ ਮੁੜ ਕੇ ਸਾਨੂੰ ਪਤਾ ਨਹੀਂ ਲੱਗਾ, ਉਹ ਮਾਲਾ ਮੁੜ ਕੇ ਕਿਤੇ ਜ਼ਾਹਰ ਨਹੀਂ ਹੋਈ, ਪ੍ਰਗਟ ਨਹੀਂ ਹੋਈ, ਉਹ ਮਾਲਾ ਚੰਦੂ ਦੇ ਘਰ ਹੀ ਉਸ ਸਮੇਂ ਰਹਿ ਗਈ ਜਦੋਂ ਪਿਤਾ ਜੀ ਨੇ ਸਰੀਰ ਤਿਆਗਿਆ।
ਛਲ ਕਰ ਆਇਸ ਪਾਏ ਤਿਹਾਰੇ ਕਰੀ ਅਵਗੇ ਕਰੀ ਅਜੋਗ ਅਵਗਿਆ ਭਾਰੇ,
ਬੜਾ ਭਾਰੀ ਛਲ ਕਰਕੇ ਕਪਟ ਕਰਕੇ ਤੇਰੀ ਆਗਿਆ ਲੈ ਕੇ ਹੇ ਬਾਦਸ਼ਾਹ ਤੈਨੂੰ ਹਨੇਰੇ ਚ ਰੱਖ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬੜੀ ਵੱਡੀ ਭਾਰੀ ਅਵਗਿਆ ਕੀਤੀ ਹੈ, ਚੰਦੂ ਨੇ ਬੜਾ ਵੱਡਾ ਭਾਰੀ ਅਨਾਦਰ ਕੀਤਾ ਹੈ, ਬੜਾ ਅਯੋਗ ਤੇ ਅਵਗਿਆ ਵਾਲਾ ਕੰਮ ਕੀਤਾ ਹੈ।
ਅਬ ਤਿਸਤੇ ਮਾਲਾ ਨਿਕਸਾਵੋ ਕਹਿ ਦੋ ਮਨ ਕਾ ਇੱਕ ਅਨਾਵੋ,
ਏਦਾਂ ਕਰ ਜਿਹੜੀ ਸਾਡੇ ਵੱਡੇ ਸਤਿਗੁਰਾਂ ਦੀ ਉਹ ਮਾਲਾ ਸੀ ਨਾ ਚੰਦੂ ਦੇ ਘਰ, ਉਹ ਮਾਲਾ ਉਹਦੇ ਘਰੋਂ ਕਢਵਾ ਲੈ, ਜਾਂ ਤਾਂ ਸਾਰੀ ਮਾਲਾ ਕਢਵਾ ਲੈ, ਜੇ ਸਾਰੀ ਮਾਲਾ ਨਹੀਂ ਤੇ ਉਹਦਾ ਇੱਕੋ ਮਣਕਾ ਹੀ ਘਰ ਚ ਪਿਆ ਹੋਵੇ ਚੰਦੂ ਦੇ, ਇੱਕ ਅੱਧਾ ਮਣਕਾ ਹੀ ਪਿਆ ਹੋਵੇ ਤੇ ਇੱਕ ਮਣਕਾ ਹੀ ਕਢਵਾ ਕੇ ਆਪਣੇ ਕੋਲ ਮੰਗਵਾ ਲੈ।
ਤੁਮ ਠੀਕ ਨੈ ਸੁਧ ਪਹੁੰਚਣ ਦੀਨ ਅਨਕ ਫਰੇਬ ਬਤਾਵਨ ਕੀਨ,
ਚੰਦੂ ਨੇ ਤੇਰੇ ਤਾਈ ਸਹੀ ਦਰੁਸਤ ਖਬਰ ਨਹੀਂ ਪਹੁੰਚਣ ਦਿੱਤੀ, ਉਹਨੇ ਅਨੇਕਾਂ ਪ੍ਰਕਾਰ ਦੇ ਫਰੇਬ ਰਚੇ ਨੇ, ਅਨੇਕਾਂ ਪ੍ਰਕਾਰ ਦੇ ਛਲ ਤੇ ਕਪਟ ਰਚ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ।
ਸਮਝਿਓ ਸ਼ਾਹ ਸਕਲ ਭੇਲ ਪਾਏ ਚੰਦੂ ਕੁਟਾਈ ਕਹਿਤ ਸੁਣਾਏ,
ਬਾਦਸ਼ਾਹ ਸਮਝ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਸਾਰਾ ਭੇਦ ਜਾਣਦੇ ਨੇ, ਹੁਣ ਇਹ ਇਸ ਵਕਤ ਚੰਦੂ ਦੀ ਜਿਹੜੀ ਖੁਟਾਈ ਹੈ ਉਹ ਮੈਨੂੰ ਕਹਿ ਕੇ ਸੁਣਾ ਰਹੇ ਨੇ, ਜਿਹੜਾ ਚੰਦੂ ਦਾ ਖੋਟਾਪਨ ਹੈ ਉਹਦਾ ਖੋਟਾ ਸੁਭਾਅ ਕਹਿ ਕੇ ਸੁਣਾ ਰਹੇ ਨੇ।
ਵੱਡੇ ਗੁਰਨ ਕੀ ਕੀਨਤ ਚਾਰੇ ਰੱਖੇ ਚੋਰ ਦੇਸ਼ ਮੈਂ ਚਾਰੇ,
ਫਿਰ ਚੰਦੂ ਦੀ ਖੁਟਾਈ ਜਾਣ ਕੇ ਬਾਦਸ਼ਾਹ ਬੋਲਿਆ, ਕਹਿਣ ਲੱਗਾ ਗੁਰੂ ਸਾਹਿਬ ਜੀ ਮੈਂ ਆਪ ਜੀ ਨੂੰ ਦੱਸਾਂ ਕਿ ਆਪ ਜੀ ਦੇ ਪਿਤਾ ਵੱਡੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਚੰਦੂ ਨੇ ਮੈਨੂੰ ਬਹੁਤ ਜ਼ਿਆਦਾ ਭੈੜੀ ਤੇ ਖੋਟੀ ਸਿੱਖਿਆ ਦਿੱਤੀ, ਮੈਨੂੰ ਕਹਿੰਦਾ ਰਿਹਾ ਚੰਦੂ ਕਿ ਵੱਡੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਪਣੇ ਕੋਲ ਚੋਰਾਂ ਨੂੰ ਪਨਾਹ ਦੇ ਕੇ ਰੱਖਦੇ ਨੇ, ਮੇਰੇ ਕੋਲ ਗੁਰੂ ਸਾਹਿਬ ਦੀ ਵੱਡੇ ਸਤਿਗੁਰਾਂ ਦੀਆਂ ਚੁਗਲੀਆਂ ਕਰਦਾ ਰਿਹਾ, ਔਰ ਕਹਿੰਦਾ ਸੀ ਕਿ ਗੁਰੂ ਸਾਹਿਬ ਜੀ ਆਪਣੇ ਕੋਲ ਆਪਣੇ ਦੇਸ਼ ਵਿਚ ਚੋਰਾਂ ਨੂੰ ਇਕੱਠਾ ਕਰਕੇ ਰੱਖਦੇ ਨੇ।
ਮੈਂ ਸੁਣ ਕੇ ਪਰੇ ਮੈਂ ਸੁਧ ਕਰੇ ਅਕਾਰਨ ਚਵੈ ਆਏ ਦਰਸ ਦੁਰ ਦੀਨ ਸਤਵੈ,
ਜਦੋਂ ਉਹਨੇ ਇਸ ਤਰ੍ਹਾਂ ਖੋਟੀਆਂ ਚੁਗਲੀਆਂ ਕੀਤੀਆਂ ਤੇ ਮੈਂ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਆਪਣੇ ਕੋਲ ਬੁਲਾਇਆ, ਉਹਨਾਂ ਨੂੰ ਬੁਲਾਵਾ ਭੇਜ ਕੇ ਆਪਣੇ ਕੋਲ ਸੱਦਿਆ ਤੇ ਵੱਡੇ ਸਤਿਗੁਰੂ ਜੀ ਲਾਹੌਰ ਆ ਕੇ ਮੈਨੂੰ ਮਿਲੇ ਤੇ ਆ ਕੇ ਮੈਨੂੰ ਉਹਨਾਂ ਨੇ ਦਰਸ਼ਨ ਦਿੱਤੇ।
ਸੰਗਰਿਆ ਭਈ ਗਏ ਨਿਜ ਡੇਰੇ ਹੁਣ ਮੋਕੋ ਸੁਧ ਮੈਂ ਕਿਸ ਬੇਰੇ,
ਸੰਧਿਆ ਹੋਈ ਤੇ ਉਹ ਮੇਰੇ ਕੋਲ ਉੱਠ ਕੇ ਚਲੇ ਗਏ, ਆਪਣੇ ਡੇਰੇ ਤੇ ਚਲੇ ਗਏ, ਮੁੜ ਕੇ ਮੈਨੂੰ ਉਹਨਾਂ ਦੀ ਕੋਈ ਖਬਰ ਨਹੀਂ ਮਿਲੀ, ਮੁੜ ਕੇ ਮੈਨੂੰ ਉਹਨਾਂ ਦਾ ਕੋਈ ਸੁਨੇਹਾ ਨਹੀਂ ਮਿਲਿਆ।
ਅਬ ਤੁਮਰੀ ਇਹ ਰੀਤ ਸੁਣਾਏ ਲਈ ਬਤੋਰ ਚਮੋ ਸਮਦਾਏ,
ਪਹਿਲਾਂ ਚੰਦੂ ਨੇ ਗੁਰੂ ਅਰਜਨ ਸਾਹਿਬ ਦੀਆਂ ਚੁਗਲੀਆਂ ਕਰ ਕਰਕੇ ਮੇਰੇ ਕੰਨ ਭਰੇ, ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਨੂੰ ਫੇਰ ਉਹਨਾਂ ਨੇ ਤੁਹਾਡੇ ਬਰਖਿਲਾਫ਼ ਚੁਗਲੀਆਂ ਕਰਦਾ ਰਿਹਾ ਚੰਦੂ, ਮੈਨੂੰ ਆ ਕੇ ਕਹਿੰਦਾ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕੋਲ ਫੌਜ ਰੱਖ ਰਹੀ ਹੈ, ਆਪਣੇ ਕੋਲ ਸਿਪਾਹੀ ਭਰਤੀ ਕਰਕੇ ਰੱਖ ਲਏ ਨੇ, ਬੜੇ ਬੜੇ ਸੂਰਮਿਆਂ ਬਹਾਦਰਾਂ ਨੂੰ ਸ਼ਸਤਰ ਵੰਡ ਕੇ ਉਹਨਾਂ ਕੋਲੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਾ ਰਹੇ ਨੇ।
ਬੈਠੇ ਤਖ਼ਤ ਬਾਕੀ ਉਚਾਰਿਆ ਗੁਰੂ ਪਿਤਾ ਤੋਂ ਬਦਲਾ ਲੈ,
ਔਰ ਉਹਨਾਂ ਨੇ ਤਖ਼ਤ ਦੀ ਰਚਨਾ ਕਰ ਲਈ ਹੈ ਤੇ ਤਖ਼ਤ ਤੇ ਬਹਿ ਕੇ ਉਹ ਆਪਣੇ ਮੁਖੋਂ ਬਚਨ ਕਰਦੇ ਨੇ ਕਿ ਅਸੀਂ ਆਪਣੇ ਗੁਰੂ ਪਿਤਾ ਦਾ ਬਦਲਾ ਲੈਣਾ। ਪਰ ਚੰਦੂ ਏਦਾਂ ਮੇਰੇ ਕੋਲ ਤੁਹਾਡੇ ਖਿਲਾਫ਼ ਵੀ ਚੁਗਲੀਆਂ ਕੀਤੀਆਂ ਇਹਨੇ, ਕਿ ਗੁਰੂ ਸਾਹਿਬ ਨੇ ਫੌਜ ਰੱਖ ਲਈ, ਆਪਣੇ ਕੋਲ ਘੋੜੇ ਰੱਖਣੇ ਸ਼ੁਰੂ ਕਰ ਦਿੱਤੇ ਨੇ, ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ ਨੇ, ਉਹਨਾਂ ਨੇ ਤਖ਼ਤ ਦੀ ਰਚਨਾ ਕਰ ਲਈ ਹੈ ਤੇ ਤਖ਼ਤ ਤੇ ਬਹਿ ਕੇ ਉਹਨਾਂ ਨੇ ਆਪਣੇ ਮੁਖੋਂ ਵਚਨ ਕੀਤਾ ਕਿ ਅਸੀਂ ਆਪਣੇ ਗੁਰੂ ਪਿਤਾ ਦੀ ਮੌਤ ਦਾ ਬਦਲਾ ਲਵਾਂਗੇ।
ਇਹ ਸੁਣ ਕੇ ਭਰਮ ਉਪਜਿਓ ਮੇਰੇ
ਮਹਾਰਾਜ, ਏਦਾਂ ਦੀਆਂ ਖੋਟੀਆਂ ਚੁਗਲੀਆਂ ਸੁਣ ਕੇ ਚੰਦੂ ਦੇ ਕੋਲੋਂ ਫਿਰ ਮੇਰਾ ਮਨ ਭਰਮ ਗਿਆ, ਫਿਰ ਮੇਰੇ ਮਨ ਦੇ ਵਿੱਚ ਭਰਮ ਪੈਦਾ ਹੋ ਗਿਆ।
ਬਠੇ ਵਜ਼ੀਰ ਖਾਨ ਤੋਂ ਡੇਰੇ
ਮਹਾਰਾਜ ਜੀ, ਤੁਹਾਨੂੰ ਬੁਲਾਉਣ ਵਾਸਤੇ ਮੈਂ ਵਜ਼ੀਰ ਖਾਨ ਨੂੰ ਫਿਰ ਤੁਹਾਡੇ ਡੇਰੇ ਆਪ ਜੀ ਦੇ ਚਰਨਾਂ ਵਿੱਚ ਭੇਜਿਆ।
ਕਿਰਪਾ ਧਾਰ ਦਰਸ਼ਨ ਕੋ ਦੀਨਾ ਨਹੀਂ ਬਿਕਾਰ ਆਪ ਮੈਂ ਚੀਨਾ।
ਮਹਾਰਾਜ ਜੀ, ਤੁਸੀਂ ਮੇਰੇ ਤੇ ਕਿੱਡੀ ਦਇਆ ਕੀਤੀ, ਕਿਰਪਾ ਕੀਤੀ, ਕਿਰਪਾ ਧਾਰ ਕੇ ਆਪ ਦੀ ਅੰਮ੍ਰਿਤਸਰ ਸਾਹਿਬ ਤੋਂ ਆਏ ਤੇ ਆ ਕੇ ਮੈਨੂੰ ਦਿੱਲੀ ਦਰਸ਼ਨ ਦਿੱਤੇ, ਤੇ ਮਹਾਰਾਜ ਜਦੋਂ ਮੈਂ ਤੁਹਾਡੇ ਦਰਸ਼ਨ ਕੀਤੇ ਤੇ ਵੇਖਿਆ ਤੁਹਾਡੇ ਵਿਚ ਤਾਂ ਕੋਈ ਵਿਕਾਰ ਹੀ ਨਹੀਂ, ਚੰਦੂ ਦੀਆਂ ਚੁਗਲੀਆਂ ਝੂਠੀਆਂ ਸਾਬਤ ਹੋਈਆਂ। ਪਹਿਲਾਂ ਉਹਨੇ ਚੁਗਲੀਆਂ ਜਿਵੇਂ ਕੀਤੀਆਂ ਸਨ ਕਿ ਗੁਰੂ ਜੀ ਤੇਰੇ ਵਿਰੋਧੀ ਨੇ, ਉਹ ਤੇਰੇ ਪ੍ਰਤੀ ਮਨ ਚ ਦੁਸ਼ਮਣੀ ਰੱਖਦੇ ਨੇ, ਵੈਰ ਰੱਖਦੇ ਨੇ, ਫੌਜ ਰੱਖ ਰਹੇ ਨੇ, ਪਰ ਜਦੋਂ ਮਹਾਰਾਜ ਤੁਹਾਨੂੰ ਬੁਲਾਇਆ, ਤੁਹਾਡੇ ਦਰਸ਼ਨ ਕੀਤੇ ਤੇ ਵੇਖਿਆ ਮਹਾਰਾਜ ਤੁਹਾਡੇ ਚ ਕੋਈ ਦੋਸ਼ ਨਜ਼ਰ ਹੀ ਨਹੀਂ ਆਇਆ, ਕਿਸੇ ਵੀ ਪ੍ਰਕਾਰ ਦਾ ਕੋਈ ਦੋਸ਼ ਨਹੀਂ ਦਿਸਿਆ।
ਮੁਝ ਤੇ ਬਦਲਾ ਕਿਮ ਤੁਮ ਚਾਹਿਓ, ਮਨ ਵੀ ਨਹੀਂ ਪਾਪ ਕੇ ਮਾਓ।
ਮੈਂ ਵੇਖਿਆ ਕਿ ਤੁਸੀਂ ਮੇਰੇ ਤੋਂ ਕਿਵੇਂ ਬਦਲਾ ਚਾਹੁੰਦੇ ਹੋ, ਆਪ ਜੀ ਦੇ ਮਨ ਦੇ ਵਿਚ ਤਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੈਰ ਭਾਵ ਨਹੀਂ, ਇਹ ਮੈਂ ਤੁਹਾਡੇ ਦਰਸ਼ਨ ਕਰਕੇ ਵੇਖਿਆ ਹੈ।
ਜਿਨੋ ਕੀਨ ਤਿੰਨ ਤੇ ਅਬ ਲੀਜੈ, ਮੈਂ ਨਿਸ਼ ਪਾਪ ਕਿਰਪਾ ਨਿਜ ਕੀਜੈ।
ਮਹਾਰਾਜ ਜੀ, ਮੈਂ ਕੋਈ ਪਾਪ ਨਹੀਂ ਕੀਤਾ, ਤੁਸੀਂ ਭਲਾ ਮੇਰੇ ਕੋਲੋਂ ਕਾਹਦਾ ਬਦਲਾ ਲੈਣਾ ਸੀ। ਮਹਾਰਾਜ, ਜਿਨ੍ਹਾਂ ਨੇ ਪਾਪ ਕੀਤਾ ਹੁਣ ਉਹਨਾਂ ਕੋਲੋਂ ਆਪ ਜੀ ਬਦਲਾ ਲੈ ਲੋ। ਜਿਨ੍ਹਾਂ ਕੀਤਾ ਹੈ ਪਾਪ, ਮੈਂ ਤਾਂ ਕੋਈ ਪਾਪ ਕੀਤਾ ਨਹੀਂ, ਮੇਰੇ ਕੋਲੋਂ ਬਦਲਾ ਕਾਹਦਾ ਬਣਦਾ। ਬਾਦਸ਼ਾਹ ਹੁਣ ਆਪ ਸਾਬਤ ਪਰੇ ਨੂੰ ਨਿਕਲਣਾ ਚਾਹੁੰਦਾ, ਇਸ ਕਰਕੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਜਿਹਨੇ ਪਾਪ ਕੀਤਾ ਹੈ, ਇਸ਼ਾਰਾ ਚੰਦੂ ਵੱਲ ਹੈ ਕਿ ਚੰਦੂ ਨੇ ਕੀਤਾ, ਜਿਹਨੇ ਪਾਪ ਕੀਤਾ ਹੈ ਮਹਾਰਾਜ ਉਹਨੂੰ ਨਾ ਬਖਸ਼ੋ, ਹੁਣ ਉਹਦੇ ਕੋਲੋਂ ਤਾਂ ਬਦਲਾ ਲੈਣਾ ਹੀ ਬਣਦਾ, ਇਹ ਆਪ ਜੀ ਕਿਰਪਾ ਕਰੋ, ਅਸੀਂ ਤਾਂ ਨਿਸ਼ਪਾਪ ਹਾਂ, ਮੈਂ ਕੋਈ ਪਾਪ ਨਹੀਂ ਕੀਤਾ।
ਚਤੁਰ ਕਟੀ ਇੱਕ ਦਰਸ਼ਨ ਕਰਿਓ,
ਮੈਂ ਤਾਂ ਸਿਰਫ ਚਾਰ ਘੜੀਆਂ ਵਾਸਤੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਨੇ, ਇਹਦੇ ਤੋਂ ਵੱਧ ਮੈਂ ਹੋਰ ਕੁਝ ਨਹੀਂ ਕੀਤਾ।
ਹੁਣ ਕੁਝ ਕਹਿਓ ਨਾ ਮੈਂ ਹੋਰ ਕਰਿਓ,
ਮੈਂ ਸਿਰਫ ਉਹਨਾਂ ਦੇ ਦਰਸ਼ਨ ਕੀਤੇ ਸੀ ਲਾਹੌਰ ਚਾਰ ਘੜੀਆਂ ਵਾਸਤੇ, ਨਾ ਮੁੜ ਕੇ ਫਿਰ ਮੈਂ ਉਹਨਾਂ ਨੂੰ ਕੋਈ ਬਚਨ ਕਿਹਾ, ਨਾ ਕਿਸੇ ਪ੍ਰਕਾਰ ਦਾ ਕੋਈ ਉਹਨਾਂ ਨੂੰ ਜਵਾਬ ਦਿੱਤਾ।
ਸ੍ਰੀ ਹਰਗੋਬਿੰਦ ਗਿਰਾ ਉਚਾਰੇ ਛੋੜੋ ਕਾ ਜ਼ਿਕਰ ਆਸ ਭਾਰੇ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਬਾਦਸ਼ਾਹ ਦੀ ਗੱਲ ਸੁਣੀ ਨਾ ਕਿ ਬਾਦਸ਼ਾਹ ਸਾਰਾ ਤੋੜਾ ਚੰਦੂ ਦੇ ਸਿਰ ਤੇ ਝਾੜ ਰਿਹਾ ਕਿ ਮੈਂ ਕੋਈ ਪਾਪ ਨਹੀਂ ਕੀਤਾ, ਚੰਦੂ ਨੇ ਕੀਤਾ, ਉਹਦੇ ਕੋਲੋਂ ਆਪ ਜੀ ਬਦਲਾ ਲਓ, ਤੇ ਛੇਵੇਂ ਪਾਤਸ਼ਾਹ ਕਹਿੰਦੇ ਬਾਦਸ਼ਾਹ ਹੁਣ ਇਹ ਜਿਹੜਾ ਜ਼ਿਕਰ ਤੂੰ ਛੇੜ ਰਿਹਾ, ਇਹ ਗੱਲਾਂ ਨਾ ਛੇੜ ਤਾਂ ਪਤਾ ਲੱਗ ਜਾਏਗਾ ਵੀ ਛੇੜੇਗਾ ਤੇ ਪਤਾ ਲੱਗ ਜਾਏਗਾ ਕਿਹੜਾ ਪਾਪੀ ਹੈ ਤੇ ਕਿਹੜਾ ਨਿਸ਼ਪਾਪ ਹੈ। ਇਹ ਜਿਹੜਾ ਸਾਰਾ ਝੇੜਾ ਹੈ, ਇਹਦਾ ਸਾਰਾ ਜ਼ਿਕਰ ਹੈ, ਹੁਣ ਉਹ ਨਾ ਛੇੜ ਨਾ ਕਰ।
ਇਹ ਲੇਖਾ ਦਰਗਾਹ ਖੁਦਾਏ ਸਭ ਲੇ ਹੈ ਜਬ ਕਰ ਹੈ ਨਿਆਏ।
ਪਰਮੇਸ਼ਰ ਦੀ ਦਰਗਾਹ ਦਾ ਲੇਖਾ ਹੈ ਬਾਦਸ਼ਾਹ, ਉਥੇ ਅਸੀਂ ਜਦੋਂ ਲਿਆ ਹੋਵੇਗਾ ਨਾ ਉਦੋਂ ਆਪੇ ਹਿਸਾਬ ਕਿਤਾਬ ਕਰ ਲਵਾਂਗੇ ਕਿ ਕਿਹੜਾ ਪਾਪੀ ਹੈ ਤੇ ਕਿਹੜਾ ਪੁੱਨੀ। ਲੇਖਾ ਤਾਂ ਪਰਮੇਸ਼ਰ ਦੀ ਦਰਗਾਹ ਚ ਹੋਣਾ। ਬਾਦਸ਼ਾਹ ਜਹਾਂਗੀਰ ਨੂੰ ਸਤਿਗੁਰੂ ਕਹਿ ਰਹੇ, ਬਾਦਸ਼ਾਹ ਇਹ ਲੇਖਾ ਤਾਂ ਪਰਮੇਸ਼ਰ ਦੇ ਘਰ ਵਿਚ ਹੋਣਾ, ਉਹਦੀ ਦਰਗਾਹ ਵਿਚ ਹੋਣਾ, ਜਦੋਂ ਹੋਵੇਗਾ ਉਦੋਂ ਅਸੀਂ ਆਪੇ ਨਿਆ ਕਰ ਲਵਾਂਗੇ, ਵੇਖ ਲਵਾਂਗੇ।
ਬਾਕੀ ਮਹਾ
ਇਹ ਨੀ ਇਹ ਸਾਰਾ ਕੁਝ ਨਿਬੜਨਾ, ਜੇ ਆਖੀਏ ਵੀ ਇੱਥੇ ਹੀ ਸਾਰਾ ਕੁਝ ਨਿਬੜ ਜਾਣਾ, ਮਹਾਰਾਜ ਕਹਿੰਦੇ ਬਹੁਤ ਬਾਕੀ ਰਹਿ ਜਾਣਾ, ਬਹੁਤ ਲੇਖਾ ਹਿਸਾਬ ਕਿਤਾਬ ਉਹ ਬਾਕੀ ਰਹਿ ਜਾਣਾ ਹੈ।
ਨਰਕ ਸਜ਼ਾਏ ਬਨਤ ਹੈ ਜਾ,
ਇੱਥੇ ਨਰਕਾਂ ਵਿੱਚ ਬੜੀ ਭਿਆਨਕ ਸਜ਼ਾ ਬਣਦੀ ਆ, ਉਹ ਸਜ਼ਾ ਵੀ ਹਲੇ ਬਾਕੀ ਰਹਿ ਜਾਣੀ, ਉਥੇ ਦੋਜ਼ਕਾਂ ਦੀ ਅੱਗ ਜਿਹੜੀ ਆ ਹਾਲੇ ਅੱਗੇ, ਦੋਜ਼ਕ ਤਪੈ ਘਣਾ, ਉਥੇ ਹਾਲੇ ਜਿਹੜਾ ਦੋਜ਼ਕ ਤਪ ਰਿਹਾ ਨਾ, ਉਹਦੇ ਵਿਚ ਬਾਦਸ਼ਾਹ ਜਿਹੜੇ ਸਜ਼ਾ ਪ੍ਰਾਪਤ ਕਰਨੀਆਂ, ਦੁੱਖ ਭੋਗਣਾ, ਉਹਦੇ ਤੋਂ ਹਾਲੇ ਕੋਈ ਨੀ ਬਚ ਸਕਦਾ, ਉਹ ਇਨਸਾਫ ਤਾਂ ਬਾਅਦ ਵਿਚ ਹੋਵੇਗਾ।
ਸੰਕਟ ਪਰ ਬਿਰਲਾਪ ਪੁਕਾਰ,
ਉਥੇ ਜਦੋਂ ਸੰਕਟ ਪਵੇਗਾ ਨਾ ਤੇ ਉਥੇ ਫਿਰ ਉੱਚੀ ਉੱਚੀ ਹੂਲ ਪਵੇ, ਕਹਾਹਾਂ ਪੈਣਗੀਆਂ, ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਜਦੋਂ ਧਾਹਾਂ ਮਾਰਨਗੇ ਕਿਸੇ ਨੇ ਉੱਥੇ ਫਿਰ ਉਹਨਾਂ ਪਾਪੀਆਂ ਦੀ ਪੁਕਾਰ ਨਹੀਂ ਸੁਣਨੀ
ਨਹੀਂ ਸਹਾਇਕ ਸੰਗ ਨਿਆਰਾ
ਕਿਸੇ ਨੇ ਸਹਾਇਕ ਨਹੀਂ ਹੋਣਾ ਬਾਦਸ਼ਾਹ ਇਹ ਫੌਜਾਂ ਇੱਥੇ ਰਹਿ ਜਾਣੀਆਂ ਨੇ ਇਹਨਾਂ ਚੋਂ ਕਿਸੇ ਨੇ ਫਿਰ ਉੱਥੇ ਸਹਾਇਤਾ ਨਹੀਂ ਕਰਨੀ ਕਿਸੇ ਨੇ ਕੋਈ ਮਦਦ ਨਹੀਂ ਕਰਨੀ ਨਾ ਹੀ ਕੋਈ ਸਹਾਇਕ ਨਜ਼ਰ ਆਉਣਾ
ਅੰਤਰ ਜਾਮੀ ਸਭ ਕਿਛ ਜਾਣਾ ਤਿਸ ਤੇ ਕਹਾ ਛੁਪਾ ਮਨ ਠਾਣਾ
ਬਾਦਸ਼ਾਹ ਕਿਹੜਾ ਪਾਪੀ ਹੈ ਤੇ ਕਿਹੜਾ ਪਾਪ ਤੋਂ ਰਹਿਤ ਹੈ ਇਹ ਤਾਂ ਉਹ ਅੰਤਰਜਾਮੀ ਪਰਮੇਸ਼ਰ ਆਪ ਸਭ ਕੁਝ ਜਾਣਦਾ ਜਾਣੀ ਜਾਣਾ ਉਹਦੇ ਕੋਲੋਂ ਕੁਝ ਨਹੀਂ ਲੁਕਿਆ ਹੋਇਆ ਇਹ ਨਾ ਆਪ ਕੇ ਮੈਂ ਪਾਪ ਨਹੀਂ ਕੀਤਾ ਚੰਦੂ ਨੇ ਪਾਪ ਕੀਤਾ ਤੇ ਉਹਦੇ ਕੋਲੋਂ ਹਿਸਾਬ ਲਓ ਮਹਾਰਾਜ ਕਹਿੰਦੇ ਇਹ ਤਾਂ ਪਰਮੇਸ਼ਰ ਜਾਣਦਾ ਹੈ ਕਿਹਨੇ ਪਾਪ ਕੀਤਾ ਕਿਹਨੇ ਨਹੀਂ ਕੀਤਾ
ਅਬ ਮਨ ਕਾ ਮੰਗਵਾਵੋ ਸੋਏ
ਤੂੰ ਜਿਹੜਾ ਕੰਮ ਕਰਨਾ ਉਹ ਕਰ ਪਰਮੇਸ਼ਰ ਕੋਲੋਂ ਨੀ ਕੋਈ ਛਪਾ ਸਕਦਾ ਬਾਦਸ਼ਾਹ ਹੁਣ ਤੂੰ ਕਰ ਜਿਹੜਾ ਕੰਮ ਕਰਨਾ ਉਹ ਇਹ ਹੈ ਕਿ ਤੂੰ ਦੀਵਾਨ ਚੰਦੂ ਦੇ ਕੋਲੋਂ ਉਸ ਮਾਲਾ ਦਾ ਮਣਕਾ ਮੰਗਵਾ
ਵੱਡੇ ਗੁਰੂ ਕੇ ਘਰ ਮੈਂ ਜੋਏ
ਜਿਹੜੀ ਮਾਲਾ ਸਾਡੇ ਵੱਡੇ ਸਤਿਗੁਰੂ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਗਲ ਵਿਚ ਸੀ ਚੰਦੂ ਦੇ ਘਰ ਜਾਂਦੇ ਆ ਉਸ ਮਾਲਾ ਦਾ ਜਿਹੜਾ ਮਣਕਾ ਹੈ ਬਾਦਸ਼ਾਹ ਉਹ ਚੰਦੂ ਨੂੰ ਕਹਿ ਕੇ ਪਹਿਲਾਂ ਚੰਦੂ ਨੂੰ ਬੁਲਾ ਚੰਦੂ ਉੱਥੇ ਹਾਜ਼ਰ ਨਹੀਂ ਸੀ ਉਸ ਸਮੇਂ ਉਹਨੂੰ ਬੁਲਾ ਕੇ ਉਹਦੇ ਕੋਲੋਂ ਉਹ ਮਣਕਾ ਮੰਗਵਾਉਣਾ ਕਰ
ਸੁਣ ਪਾਤਸ਼ਾਹ ਤ੍ਰਾਸੀ ਉਰ ਧਾਰਾ ਪਥ ਨਰ ਚੰਦੂ ਨਿਕਟ ਬੁਲਾਵਾ
ਜੀ ਨੇ ਕਿਹਾ ਨਾ ਬਾਦਸ਼ਾਹ ਪਰਮੇਸ਼ਰ ਦੀ ਦਰਗਾਹ ਚ ਇਨਸਾਫ਼ ਹੋਵੇਗਾ ਕੌਣ ਪਾਪੀ ਹੈ ਤੇ ਕੌਣ ਨਿਸ਼ਪਾਪ ਹੈ ਸੁਣ ਕੇ ਬਾਦਸ਼ਾਹ ਡਰ ਗਿਆ ਇਕਦਮ ਭੈ ਪ੍ਰੀਤ ਹੋ ਗਿਆ ਸਤਿਗੁਰੂ ਜੀ ਵੀਰ ਰਸ ਵਿਚ ਬਚਨ ਕਹਿ ਰਹੇ ਨੇ ਪਤਾ ਨੀ ਉੱਥੇ ਦਰਗਾਹ ਚ ਕੀ ਹੋਵੇਗਾ ਕੀ ਹੋਵੇਗਾ ਕੀ ਬਣੇਗਾ ਇਸ ਕਰਕੇ ਬਾਦਸ਼ਾਹ ਡਰ ਗਿਆ ਉਸੇ ਵਕਤ ਡਰ ਧਾਰਨ ਕਰਕੇ ਇਹਨੇ ਚੰਦੂ ਨੂੰ ਆਪਣਾ ਨੌਕਰ ਭੇਜਿਆ ਬਾਦਸ਼ਾਹ ਨੇ ਤੇ ਚੰਦੂ ਨੂੰ ਆਪਣੇ ਕੋਲ ਬੁਲਾਇਆ
ਗੁਰ ਕਰ ਦੇਖਿਆ ਸਿਮਰਨੋ ਜੋ ਹਮਕੋ ਆਨ ਦੀਜੀ ਐ ਸੋਏ
ਉਸ ਵੇਲੇ ਇਹ ਬੋਲਿਆ ਚੰਦੂ ਨੂੰ ਬੁਲਾ ਕੇ ਕਹਿਣ ਲੱਗਾ ਦੀਵਾਨ ਜੀ ਆ ਗੁਰੂ ਸਾਹਿਬ ਦੇ ਹੱਥ ਵਿਚ ਜਿਹੜਾ ਸਿਮਰਨਾ ਹੈ ਨਾ ਇਹੋ ਜੇ ਸਿਮਰਨੇ ਵਰਗਾ ਮੋਤੀ ਹੋਵੇ ਜੇ ਤੇਰੇ ਕੋਲ ਹੈ ਤਾਂ ਉਹ ਲਿਆ ਕੇ ਮੈਨੂੰ ਦੇ ਬਾਦਸ਼ਾਹ ਨੇ ਇਹ ਨੀ ਆਖਿਆ ਕਿ ਗੁਰੂ ਅਰਜਨ ਸਾਹਿਬ ਦੀ ਮਾਲਾ ਤੇਰੇ ਘਰ ਹੈ ਉਹ ਲੈ ਕੇ ਆ ਉਹਨੇ ਆਖਿਆ ਵੀ ਆਹ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਸਿਮਰਨਾ ਪਾਇਆ ਨਾ ਹੱਥ ਵਿਚ ਇਹੋ ਜੇ ਸਿਮਰਨੇ ਵਰਗਾ ਮੋਤੀ ਹੋਵੇ ਤੇਰੇ ਕੋਲ ਜੇ ਤੇਰੇ ਘਰ ਚ ਪਿਆ ਹੈ ਤੇ ਉਹ ਲਿਆ ਕੇ ਮੈਨੂੰ ਦੇਣਾ ਕਰ
ਸੁਣ ਚੰਦੂ ਕਰ ਜੋਰੀ ਉਚਾਰਾ
ਸੁਣ ਕੇ ਚੰਦੂ ਨੂੰ ਹੁਣ ਕੀ ਪਤਾ ਸੀ ਕਿ ਕੀ ਹੋ ਰਿਹਾ ਚੰਦੂ ਨੇ ਹੱਥ ਜੋੜੇ ਤੇ ਬਾਦਸ਼ਾਹ ਨੂੰ ਬੋਲਿਆ ਕਹਿਣ ਲੱਗਾ
ਬੀਜੈ ਇਸ ਤੇ ਕੀਮਤ ਭਾਰਾ
ਜੀ ਇਹ ਸਿਮਰਨਾ ਤਾਂ ਕੁਝ ਹੈ ਹੀ ਨੀ ਇਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਕੀਮਤੀ ਮਾਲਾ ਉਹ ਮੇਰੇ ਕੋਲ ਪਈ ਹੈ ਕਰ ਇਹ ਨੀ ਸੀ ਦੱਸਿਆ ਵੀ ਉਹ ਗੁਰੂ ਸਾਹਿਬ ਦੀ ਮਾਲਾ ਹੈ ਉਹੀ ਮਾਲਾ ਦਾ ਜ਼ਿਕਰ ਪਹਿਲਾਂ ਬਾਦਸ਼ਾਹ ਕੋਲ ਹੋ ਚੁੱਕਾ ਹੈ ਚੰਦੂ ਕਹਿੰਦਾ ਮਹਾਰਾਜ ਇਹ ਤਾਂ ਕੁਝ ਵੀ ਨਹੀਂ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਕੀਮਤੀ ਉਹ ਮਾਲਾ ਹੈ ਉਹਦਾ ਇੱਕ ਇੱਕ ਮੋਤੀ ਬੜਾ ਕੀਮਤੀ ਹੈ ਮਣਕਾ ਬੜਾ ਕੀਮਤੀ ਹੈ ਉਹ ਆਪ ਮੇਰੇ ਕੋਲ ਪਿਆ ਹੋਇਆ ਹੈ
ਜਾਏ ਨਕੇਤ ਖੋਜ ਮੈਂ ਆਨੋ
ਮੈਂ ਹੁਣੇ ਘਰ ਜਾਂਦਾ ਘਰ ਜਾ ਕੇ ਮੈਨੂੰ ਲੱਭਣੀ ਪੈਣੀ ਹੈ ਬੜੇ ਸਾਲਾਂ ਦੀ ਕਿਤੇ ਰੱਖੀ ਹੈ ਉਹ ਹੁਣ ਮੈਂ ਘਰ ਜਾ ਕੇ ਖੋਜ ਕੇ ਲੱਭ ਕੇ ਲੈ ਕੇ ਆਉਂਦਾ ਹਾਂ
ਮੈਂ ਉਜਲਤਾ ਤੋਂ ਪਛਾਣੋ
ਬੜੀ ਉਜਲਤਾਈ ਆ ਉਸ ਮਾਲਾ ਦਾ ਮੋਤੀ ਇੱਕ ਇੱਕ ਬੜਾ ਪ੍ਰਕਾਸ਼ ਵਾਲਾ ਬੜੀ ਆਭਾ ਵਾਲਾ ਇਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਕੀਮਤੀ ਬੇਸ਼ ਕੀਮਤੀ ਹੈ
ਸੋਨੇ ਹਜ਼ਰਤ ਕੀ ਆਇਸ ਗਯੋ ਜਾਏ ਸਦਨ ਮੈਂ ਪ੍ਰਾਪਤ ਹੋਇਓ
ਬਾਦਸ਼ਾਹ ਦਾ ਹੁਕਮ ਸੁਣਦਿਆਂ ਚੰਦੂ ਬੜੀ ਛੇਤੀ ਨਾਲ ਘਰ ਗਿਆ ਆਪਣੀ ਹਵੇਲੀ ਚ ਗਿਆ ਆਪਣੀ ਹਵੇਲੀ ਜਾ ਕੇ ਘਰ ਜਾ ਕੇ ਪਹੁੰਚਿਆ
ਸ੍ਰੀ ਅਰਜਨ ਕੇ ਘਰ ਕੀ ਮਾਲਾ ਲਿਆਓ ਨਿਕਾਸ ਕਯੋ ਇਸ ਕਾਲਾ
ਉਹ ਸੋਚ ਰਿਹਾ ਕਿ ਮੈਂ ਜਿਹੜੀ ਗੁਰੂ ਅਰਜਨ ਸਾਹਿਬ ਦੇ ਗਲ ਦੀ ਮਾਲਾ ਸੀ ਮੈਂ ਕੋਲ ਰੱਖੀ ਸੀ ਸਾਂਭ ਕੇ ਉਹੀ ਖੋਜ ਕੇ ਲਿਆਵਾਂ ਇਹਨਾਂ ਨੂੰ ਕੀ ਪਤਾ ਵੀ ਉਹ ਮਾਲਾ ਗੁਰੂ ਸਾਹਿਬ ਦੀ ਹੈ ਇੰਨੇ ਸਾਲ ਹੋ ਚੁੱਕੇ ਨੇ ਕਿਹੜਾ ਇਹਨਾਂ ਪਛਾਣਨੀ ਹੈ ਚੰਦੂ ਕਹਿੰਦਾ ਜਿਹੜੀ ਮਾਲਾ ਮੈਂ ਗੁਰੂ ਅਰਜਨ ਸਾਹਿਬ ਦੀ ਘਰ ਚ ਰੱਖੀ ਸੀ ਨਾ ਉਹ ਮਾਲਾ ਮੈਂ ਖੋਜ ਕੇ ਲੱਭ ਕੇ ਲਿਆਵਾਂਗਾ ਔਰ ਉਹ ਮਾਲਾ ਬਾਦਸ਼ਾਹ ਨੂੰ ਦੇਵਾਂਗਾ
ਦਾਸ ਗਯੋ ਜੈ ਦੁਸ਼ਟ ਖਜਾਨਾ ਖੋਜਤ ਪਏ ਨਾ ਪ੍ਰਾਪਤ ਪਾਨਾ
ਆਪਣੇ ਨੌਕਰ ਨੂੰ ਕਿਹਾ ਕਹਿਣ ਲੱਗਾ ਵੀ ਜਾਓ میرے خزانے جا کے جڑی میں گرو جی دی مالا رکھی سی نا نوکر بھی یہ پرانا سی ان پتا سی اس مالا بارے کہ جڑی مالا گرو جی دی میں خزانے چ رکھی سی او مالا چھتی نال لے کے آ کہ جتھے اس دشٹ کا خزانہ سی سنبھال کے رکھدا سی سمان اتھے اس دشٹ کا جڑا داس دوکر سی خزانے چ جا کے کھوجن لگا لبن لگا
کھوجت پئے نہ پراپت پانا
لبن لگا خزانہ سارا لب ماریا سارا خزانہ فروڑ لیا پر او مالا پراپت نہیں ہوئی او مالا ایدے ہاتھ نہیں لگی
دری اتھی جس تھان مجاری
جس جگہ دے اتھے اینے او مالا رکھی ہوئی سی خزانے وچ جتھے او مالا رکھی ہوئی سی
کہتے مکھ کاٹ نکارے
پرمیشر والوں او مالا اتھوں چوہیاں نے کٹ کے کتر کے باہر کڈ لی چوہے آ گئے خزانے چ تے خزانے وچ انہاں چوہیاں نے او جڑی مالا سی او کٹ کے کتے باہر کڈ لئی
سب من کے فورن کر ڈارے
مالا بہت سندر سی نرم من کے سی چوہیاں نے دنداں نال کتر کتر کے سارے من کے توڑ دتے
پری کرچ کچھ تان یارے
منکا کوئی ثابت چھڈیا ہی نہیں ساری مالا کتر کتر کے نکا نکا کترا کر کے اتھے سٹ دتے کترا ہی پیا ہویا سی مالا دا مالا دا کوئی منکا اتھے نظر نہیں آیا نہیں
آئے داس نے بات سنائے سو مکھک نے قطر گوائے
وہ جڑا داس سی سیوا دار سی وہ واپس آیا چندو دے کول چندو نو آ کے ساری گل دسی کہن لگا جوان جی جیڑی وہ مالا خزانے چ رکھی سی وہ تا چوہیاں نے ساری مالا کتر کتر کے نکا نکا کترا کر دتی ہے اتھے تا ہن کوئی بھی قیمتی منکا باقی نہیں رہا
سابق منکا ایک نہ رہو خودی خود نہ کیسے لیو
ایک بھی ثابت منکا اتھے نہیں ملیا ایک بھی ثبوتا منکا نہیں ملیا اتھوں تک جڑی خود سی نا وہ بھی پٹ کے ویکھ لی چوہیاں دی اور اس خود نو کھود کے ویکھن تو بعد بھی وہ دے وچ ویکھیا وہ دے وچ کوئی منکا کسی بھی پرکار دا موتی نہیں ملیا
سن چندو کے چنت بسالا کیسے پراپت ہوئے سکالا
کے چندو نو بڑا فکر ہویا بھی میں تا بادشاہ نو کہہ بھی آیا بھی ایدے نالوں بھی قیمتی لے کے ہونا بڑی چنتا بات چندو دے من چ ہون لگی فکر مند ہویا کہ ہن بادشاہ نو کی جواب دیا او کتھوں پراپت ہوئے گا یہو جا منکا
منکا ایک دونوں کر آئے لکھے شاہن کور الایو
منکا میں اونا منکیاں جو دینا سی تے جے ہن بادشاہ نو پتہ لگ گیا بھی میں منکا دے نہیں سکدا او مالا دا تے انہیں کہنا بھی میرے کول جھوٹ بولیا سی تو یا پہلا جھوٹ بولیا سی جا ہن دوبارہ منکا تو لیا کے دینا نہیں چاہندا دوبارہ جھوٹ بول رہا تے تو جھوٹ بولیا بادشاہ میرے تے اس پرکار آروپ لاوے گا
پٹھے بازار داس تس بیرے سونی منک گل نکت پچھائے دونوں من کا ملے من پائے
بادشاہ میرے نال بگڑ جائے گا انہوں جدو پتہ لگے گا کہتا ہن کی کرائے نے چھتی نال اپنے سیوادارا نوکراں نو بھیجا بھی جاؤ بازار چ جا کے جتھے کوئی زوری بیٹھے نے زوارات ویچن والے انہاں کول جاؤ تے جا کے پتہ کرو کہ انہاں کولوں کوئی یہو جہا قیمتی موتی مل جائے قیمتی منکا مل جائے بڑے بڑے تنکاں تنیاں دے کول باڑیاں دے کول نے اپنے بندے بھیجے
دیو منکا مل لیو من بائے
جا کے انہاں نے کیا انہاں باڑیاں نو دکانداراں نو بھی جے تہاڈے کول یہو جہا کوئی قیمتی کپوری منکا ہے تاں او دے دیو من پاؤندا پیسہ تہانوں ایک منکے دے بدلے چ دیاں گے
دلی پور میں نڑگن پھیرے آن آن کیتک تہرے
سارے دلی دے بازاراں چ نے بندے بھیج دتے بہت سارے لوکاں نے جا جا کے پڑتال کیتی پڑچول کیتی بڑیاں دکاناں تے جا جا کے پچھیا
گرو سمرنو سامنے پاوے کرے شیگرتا بہر پٹھاوے
جو کچھ منکے انہاں نے لیاندے بھی آ کے چندو نو بکھائے بھی آ ملے نے چندو کہندا بھی اے تاں کچھ بھی نہیں جڑا سبرنا گرو ہرگوبند صاحب نے اپنے ہاتھ چ پایا نالوں تک کئی گنا تھلے نے اوہو جا بھی کوئی نہیں اوہو جا او دے تو بھی بدیا میں کہہ کے آیا پر اس سمرنے ورگا بھی کوئی منکا پراپت نہیں ہو رہا ہے بڑا دکھی ہوندا کہنا دوبارہ جاؤ چھتی جا کے دوبارہ ویکھو
سنی نرن کہ نکت سدارے کر جواری پھرت نیارے
بڑے تنی شاہوکارا نران دے کول گئے انہاں دیاں ملاواں جا جا کے ویکھیاں ਤੇ ਉਹਨਾਂ ਦੇ ਘਰ ਘਰ ਜਵਾਰੀਆਂ ਦੇ ਘਰ ਘਰ ਜਾ ਕੇ ਵੇਖਿਆ ਨਿਹਾਰਦੇ ਨੇ ਪਰ ਉਹੋ ਜਿਹਾ ਮਣਕਾ ਨਹੀਂ ਮਿਲਦਾ।
ਜੈ ਕਹਿ ਧਾਏ ਥਕੇ ਨਰ ਬਿੰਦ ਕਿਤੋਂ ਨਾ ਪ੍ਰਾਪਤ ਤਿੰਨ ਮਾਨਿੰਦ।
ਕਿੱਥੇ ਦੌੜ ਕੇ ਆਖਰਕਾਰ ਸਭ ਥੱਕ ਗਏ ਪਰ ਉਹੋ ਜਿਹਾ ਉਹਦੇ ਵਰਗਾ ਕੀਮਤੀ ਮਣਕਾ ਕਿਤੇ ਵੀ ਪ੍ਰਾਪਤ ਨਹੀਂ ਹੋਇਆ, ਕਿਤੇ ਵੀ ਨਹੀਂ ਮਿਲਿਆ।
ਭਇਓ ਸ਼ਾਹ ਕੋ ਸ਼ੋਕ ਮਿਸਾਲਾ ਕਰਤ ਪ੍ਰਤੀਖਨ ਬਾਚਿਰ ਕਾਲਾ।
ਬਾਦਸ਼ਾਹ ਦੇ ਮਨ ਚ ਬੜਾ ਸ਼ੋਕ ਹੈ, ਚੰਦੂ ਦੇ ਮਨ ਦੇ ਵਿਚ ਬੜਾ ਭਾਰੀ ਸ਼ੋਕ ਹੈ ਕਿ ਉਧਰ ਬਾਦਸ਼ਾਹ ਉਡੀਕਦਾ ਹੋਵੇਗਾ, ਕਿੰਨਾ ਸਮਾਂ ਹੋ ਗਿਆ ਬਾਦਸ਼ਾਹ ਵੀ ਉਡੀਕ ਕਰਦਾ ਹੋਵੇਗਾ।
ਪੱਠਿਓ ਪਰ ਨਰ ਲਿਆਓ ਹਕਾਰੇ ਕਿਮ ਚੰਦੂ ਕਰ ਲਾਗ ਅਵਾਰੇ।
ਬਾਦਸ਼ਾਹ ਵੀ ਕਾਫੀ ਸਮਾਂ ਉਡੀਕਦਾ ਰਿਹਾ, ਜਦੋਂ ਚੰਦੂ ਨਾ ਕੋਈ ਚੰਦੂ ਦਾ ਸੁਨੇਹਾ ਵਾਪਸ ਆਇਆ ਤੇ ਬਾਦਸ਼ਾਹ ਨੇ ਆਪਣਾ ਅਹਿਲਕਾਰ ਭੇਜਿਆ ਵੀ ਜਾ ਚੰਦੂ ਦੇ ਘਰ ਜਾ ਕੇ ਆਖੋ ਵੀ ਚੰਦੂ ਕੀ ਗੱਲ ਹੈ, ਮਣਕਾ ਲਿਆਉਂਦਿਆਂ ਘਰੋਂ ਇੰਨੀ ਦੇਰੀ ਲੱਗ ਗਈ, ਉਹਨੂੰ ਕੋ ਕੀ ਕਰਦਾ, ਬਾਦਸ਼ਾਹ ਤੈਨੂੰ ਉਡੀਕ ਰਿਹਾ, ਛੇਤੀ ਵਾਪਸ ਆਉਣਾ ਕਰ।
ਹਬ ਲੋ ਕਿਉਂ ਨਾ ਆਮਨ ਕੀਓ ਕਿਉਂ ਨਾ ਸਦਨ ਤੇ ਲਿਆਵਤ ਬਯੋ।
ਹਾਲੇ ਤੱਕ ਚੰਦੂ ਵਾਪਸ ਕਿਉਂ ਨਹੀਂ ਆਇਆ, ਕਿਉਂ ਨਹੀਂ ਆਪਣੇ ਘਰ ਜੇ ਮਣਕੇ ਘਰ ਰੱਖੇ ਸੀ, ਉਹ ਕੀਮਤੀ ਮਾਲਾ ਘਰ ਰੱਖੀ ਸੀ, ਕਹਿੰਦਾ ਮੇਰੇ ਕੋਲ ਹੈ ਤੇ ਘਰੋਂ ਮਾਲਾ ਲਿਆਉਣ ਤੇ ਇੰਨਾ ਸਮਾਂ ਲੱਗ ਜਾਂਦਾ, ਇੰਨੀ ਦੇਰ ਕਿਉਂ ਲੱਗ ਗਈ, ਉਹ ਵਾਪਸ ਕਿਉਂ ਨਹੀਂ ਆਇਆ, ਵਾਪਸ ਕਿਉਂ ਆ ਕੇ ਮੇਰੇ ਕੋਲ ਹਾਜ਼ਰ ਨਹੀਂ ਹੋਇਆ।
ਕਯੋ ਦੌਰ ਤਿਸ ਕਰ ਆਵਾਸੇ ਕਯੋ ਸ਼ਾਹ ਤੋਂ ਕੀਨ ਪ੍ਰਕਾਸ਼ੇ।
ਬਾਦਸ਼ਾਹ ਦਾ ਹੁਕਮ ਸੁਣਦਿਆਂ ਉਹਦਾ ਇੱਕ ਸਿਪਾਹੀ ਬੜੀ ਛੇਤੀ ਨਾਲ ਕਾਹਲੀ ਨਾਲ ਜਿਵੇਂ ਕਮਾਨ ਤੋਂ ਤੀਰ ਛੁੱਟਦਾ ਹੈ, ਦੀਵਾਨ ਚੰਦੂ ਦੇ ਘਰ ਆਇਆ, ਦੀਵਾਨ ਨੂੰ ਆਵਾਜ਼ ਮਾਰੀ, ਦੀਵਾਨ ਜੀ ਬਾਦਸ਼ਾਹ ਨੇ ਭੇਜਿਆ, ਉਹ ਉਡੀਕ ਕਰ ਰਿਹਾ, ਕਹਿੰਦਾ ਕੀ ਗੱਲ ਹੈ, ਹਾਲੇ ਤੱਕ ਚੰਦੂ ਵਾਪਸ ਨਹੀਂ ਆਇਆ ਮਾਲਾ ਲੈ ਕੇ, ਕੀ ਕਾਰਨ ਹੈ, ਇੰਨੀ ਦੇਰ ਕਿਉਂ ਲੱਗ ਰਹੀ ਹੈ।
ਕਰਤ ਸ਼ੀਘਰਤਾ ਨਿਕਟ ਅਕਾਰਤ ਤੁਮ ਕਿਮ ਬੈਠੇ ਚਿੰਤ ਨਾ ਅੰਧਾਰਤ।
ਹਾਂਜੀ ਬਾਦਸ਼ਾਹ ਉਡੀਕ ਕਰ ਰਿਹਾ ਤਖ਼ਤ ਤੇ ਬੈਠਾ, ਉਹਨੂੰ ਹੋਰ ਕੋਈ ਕੰਮ ਨਹੀਂ ਹੈ, ਅੱਜ ਕਚਹਿਰੀ ਜੀ ਸਿਰਫ ਤੇਰੀ ਉਡੀਕ ਕਰ ਰਿਹਾ, ਤੇ ਤੂੰ ਬੇਫਿਕਰ ਹੋ ਕੇ ਘਰ ਆ ਕੇ ਬੈਠਾ, ਤੂੰ ਚਿੰਤਾ ਕਿਉਂ ਨਹੀਂ ਕਰਦਾ, ਤੇਰੇ ਮਨ ਚ ਫਿਕਰ ਨਹੀਂ ਕਿ ਬਾਦਸ਼ਾਹ ਤੈਨੂੰ ਵਾਪਸ ਬੁਲਾ ਰਿਹਾ।
ਦੋਏਰਾ ਜੰਦੋ ਪੀਛੇ ਗੁੜ ਕੇ ਸਭ ਮਾਲਾ ਇਸ ਪਾਤ।
ਚੰਦੂ ਉੱਠ ਕੇ ਗਿਆ ਸੀ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਚੰਦੂ ਦੇ ਜਾਣ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗੇ, ਬਾਦਸ਼ਾਹ ਇਹੋ ਜੀ ਬੜੀ ਸੁੰਦਰ ਇੱਕ ਕੀਮਤੀ ਮਾਲਾ ਗੁਰੂ ਅਰਜਨ ਸਾਹਿਬ ਸਾਡੇ ਪਿਤਾ ਜੀ ਦੀ, ਉਹ ਸਾਰੀ ਮਾਲਾ ਇਸ ਚੰਦੂ ਦੇ ਕੋਲ ਹੈ।
ਕਿਤਕ ਬਲਖ ਬੀਤੇ ਬੋਲ ਅਬ ਹੈ ਕਹਿਣਾ ਆਵਾਸ।
ਮਾਲਾ ਬੜੇ ਸਾਲ ਹੋ ਗਏ ਨੇ ਇਹਦੇ ਕੋਲ ਹੈ, ਹੁਣ ਇਹਦੇ ਘਰ ਵਿਚ ਹੈ ਕਿ ਨਹੀਂ ਇਹਦੇ ਬਾਰੇ ਕੋਈ ਨਹੀਂ ਪਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਨੂੰ ਕਿ ਉਹ ਮਾਲਾ ਬੜੀ ਕੀਮਤੀ ਹੈ, ਬੜੀ ਦੁਰਲਭ ਸੀ, ਸਾਡੇ ਪਿਤਾ ਜੀ ਦੀ ਇਹਦੇ ਘਰ ਰਹਿ ਗਈ ਸੀ, ਪਰ ਹੁਣ ਉਹਦੇ ਕੋਲ ਹੈ ਉਹਦੇ ਘਰ ਵਿਚ ਕਿ ਨਹੀਂ ਇਹਦੇ ਬਾਰੇ ਨਹੀਂ ਕਹਿ ਸਕਦੇ।
ਇਸ ਮਾਲਾ ਕੋ ਮਣਕਾ ਆਵੇ ਹਮ ਪਛਾਣ ਲੈ ਦੁੱਧ ਪਾਵੇ।
ਸਾਰੀ ਮਾਲਾ ਦੀ ਲੋੜ ਨਹੀਂ, ਜੇ ਕਿਤੇ ਉਸ ਮਾਲਾ ਦਾ ਇੱਕ ਵੀ ਮਣਕਾ ਆ ਜਾਏ ਨਾ, ਤੇ ਅਸੀਂ ਇੱਕੋ ਮਣਕਾ ਵੇਖ ਕੇ ਪਛਾਣ ਸਕਦੇ ਹਾਂ ਵੀ ਇਹ ਮਣਕਾ ਸਾਡੇ ਪਿਤਾ ਜੀ ਦੀ ਮਾਲਾ ਦਾ ਹੈ।
ਜੇ ਇੱਕ ਲਿਆਵੇ ਲਿਓ ਸਭ ਮਾਲਾ।
ਤੇ ਬਾਦਸ਼ਾਹ ਜੇ ਚੰਦੂ ਇੱਕ ਮਣਕਾ ਵੀ ਲਿਆਵੇ ਨਾ, ਤੇ ਤੂੰ ਉਹਦੇ ਕੋਲ ਸਾਰੀ ਮਾਲਾ ਮੰਗੀ ਵੀ ਬਾਕੀ ਦੀ ਵੀ ਲੈ ਕੇ ਆ।
ਮੈਂ ਇਸ ਦੇ ਜੋ ਮੁੱਲ ਮਿਸਾਲਾ,
ਕਿਉਂਕਿ ਉਹ ਬੜੀ ਕੀਮਤੀ ਮਾਲਾ, ਉਹ ਜੀ ਤਾਂ ਮੁੱਲ ਦੇ ਕੇ ਵੀ ਕਿਸੇ ਦੇਸ਼ ਵਿੱਚੋਂ ਪ੍ਰਾਪਤ ਨਹੀਂ ਹੁੰਦੀ।
ਇਸ ਪਾਪੀ ਨੇ ਸੁਧ ਨਾ ਜਨਾਏ ਕਰੀ ਅਵਗਿਆ ਉਚਿਤ ਸਦਾਏ।
ਇਸ ਪਾਪੀ ਨੇ ਮਾਂ ਪਾਪੀ ਨੇ ਸਾਡੇ ਪਿਤਾ ਜੀ ਦੀ ਬਾਹਰ ਕਿਤੇ ਖਬਰ ਵੀ ਨਹੀਂ ਹੋਣ ਦਿੱਤੀ, ਸੁਧ ਵੀ ਨਹੀਂ ਲੱਗਣ ਦਿੱਤੀ ਲਾਹੌਰ ਚ ਰਹਿਣ ਵਾਲੇ ਸਿੱਖਾਂ ਨੂੰ। ਇਸ ਪਾਪੀ ਨੂੰ ਬੜੀ ਭਿਆਨਕ ਸਜ਼ਾ ਮਿਲਣੀ ਚਾਹੀਦੀ ਹੈ, ਇਹਨੇ ਅਵਗਿਆ ਕੀਤੀ ਹੈ ਗੁਰੂ ਘਰ ਦੀ, ਇਹ ਸਜ਼ਾ ਦੇ ਉਚਿਤ ਹੈ। ਬਾਦਸ਼ਾਹ ਨਾਲ ਸਤਿਗੁਰੂ ਜੀ ਵਾਰਤਾਲਾਪ ਕਰ ਰਹੇ ਨੇ, ਉਧਰ ਦੀਵਾਨ ਚੰਦੂ ਨੂੰ ਭਾਜੜਾਂ ਪਈਆਂ ਹੋਈਆਂ, ਮਾਲਾ ਨਹੀਂ ਮਿਲ ਰਹੀ, ਉਹੋ ਜਿਹਾ ਕੀਮਤੀ ਕੋਈ ਬਣਕਾ ਨਹੀਂ ਮਿਲ ਰਿਹਾ, ਪਰੇਸ਼ਾਨ ਹੈ। ਜਿਵੇਂ ਚੰਦੂ ਵਾਪਸ ਆਇਆ ਬਾਦਸ਼ਾਹ ਦੀ ਕਚਹਿਰੀ ਵਿਚ, ਤੇ ਛੇਵੇਂ ਪਾਤਸ਼ਾਹ ਨੇ ਇਸ਼ਾਰਾ ਕੀਤਾ ਭਾਈ ਜੇਠੇ ਤੇ ਭਾਈ ਬਿਧੀ ਚੰਦ ਵੱਲ, ਫੜ ਲੋ ਗੁਰੂ ਘਰ ਦੇ ਦੁਖੀ ਨੂੰ। ਸਿੱਖ ਪਹਿਲਾਂ ਹੀ ਕਚੀਚੀਆਂ ਵੱਟਦੇ ਸਨ, ਉਹਨਾਂ ਵੇਖਿਆ ਸੀ ਆਪਣੇ ਨੇਤਰਾਂ ਨਾਲ ਜਦੋਂ ਵੱਡਿਆਂ ਸਤਿਗੁਰਾਂ ਨੂੰ ਚੰਦੂ ਨੇ ਤਸੀਹੇ ਦਿੱਤੇ ਸੀ, ਤੇ ਜਿਵੇਂ ਚੰਦੂ ਨੂੰ ਕਬਜ਼ੇ ਚ ਲੈ ਕੇ ਇਹਨੂੰ ਤਾੜਨਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।